चतुर श्याणे तू सर्व कला का ज्ञाता महदो हम ऐसे तू ऐसा हम पापी तुम पाप खंडन निको ठाकुर देशा हम पापी ना हों जति सती नहीं पड़या मूर्ख मुगदा जन्म भया परणवत नानक तिन की शरणा जिन तू नाहीं विसरया परणवत नानक तिन की शरणा जिन तू नाहीं विसरया परम सन्मान योग साहिब सतगुरु श्री गुरु ग्रंथ साहिब सच्चे पातशाह जी दे पावन पवित्र हजूरी अंदर सोभायमान गुरु सवारे सत संगी जनों अज दे ए विशेष गुरमत समागम महान शहीद बाबा दीप सिंह जी नू समर्पित ने आओ असी दो दिन गुरु ग्रंथ साहिब जी दी बाणी दा ओट आसरा लेके हजूर ने बाणी विच हर मनुख नू गुरु दे चरणा विच जुड़न दी प्रेरणा दिती ते अज सिखी दा गुरमत दा ए सिद्धांत है कि जिसने गुरु जी दी चरण शरण विच जाना होवे ते उस नू खंडे बाटे दा अमृत पान करना पैना है। आओ इस विषय नू आपां दो दिन विचारना है। तन गुरु ग्रंथ साहिब कृपालू जी आप कृपा करन विच वरत के अपने अमृत बचना दी विचार प्रेम भावना शरदा ਔਰ ਅਕੀਦਤ ਨਾਲ ਆਪ ਹੀ ਕਰਾ ਲੈਣ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਵਿੱਚ ਚਾਰ ਪ੍ਰਕਾਰ ਦੇ ਮੰਗਲ ਮਿਲਦੇ ਨੇ ਅਤੇ ਮੰਗਲ ਦਾ ਅਖਰੀ ਅਰਥ ਇਹ ਹੈ ਕਿ ਹਜ਼ੂਰ ਨੇ ਭਗਤ ਬਾਣੀ ਜਾਂ ਆਪਣੀ ਬਾਣੀ ਉਚਾਰਨ ਕਰਨ ਤੋਂ ਪਹਿਲਾਂ ਉਸ ਅਕਾਲ ਪੁਰਖ ਦੀ ਸਿਵ ਤੋਂ ਸਲਾਹ ਦੇ ਕੁਝ ਬਚਨ ਕਹੇ ਨੇ। ਸਭ ਤੋਂ ਪਹਿਲਾਂ ਜੋ ਮੰਗਲ ਮਿਲਦਾ ਹੈ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਪ੍ਰਕਾਰ ਹੈ, ਇੱਕ ਓਵੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ। ਪਹਿਲੇ ਤਰ੍ਹਾਂ ਦਾ ਮੰਗਲ ਇਹ ਹੈ। ਦੂਸਰਾ ਮੰਗਲ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਇੱਕ ਓਵੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ। ਤੀਸਰੀ ਤਰ੍ਹਾਂ ਦਾ ਮੰਗਲ ਹੈ, ਇੱਕ ਓਵੰਕਾਰ ਸਤਨਾਮ ਗੁਰਪ੍ਰਸਾਦ। ਚੌਥੀ ਤਰ੍ਹਾਂ ਦਾ ਮੰਗਲ ਹੈ, ਇੱਕ ਓਵੰਕਾਰ ਸਤਿਗੁਰ ਪ੍ਰਸਾਦ। ਚਾਰ ਤਰ੍ਹਾਂ ਦੇ ਮੰਗਲ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਦਰਜ ਨੇ। ਮੈਂ ਇਸ ਕਰਕੇ ਅਰਜ਼ ਕੀਤੀ ਹੈ, ਵਾਰ ਵਾਰ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮੰਗਲ ਕਿਉਂ ਦਰਜ ਕੀਤੇ ਨੇ? ਇਹਦਾ ਭਾਵ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲੇ ਜਗਿਆਸੂ ਇਹ ਕਦੀ ਵੀ ਭੁੱਲੀ ਨਾ ਕਿ ਤੇਰੀ ਮੰਜ਼ਿਲ ਤੇਰਾ ਮੁਕਾਮ ਕੇਵਲ ਇੱਕ ਪਰਮਾਤਮਾ ਦੇ ਚਰਨਾਂ ਵਿੱਚ ਜੁੜਨਾ ਹੈ ਅਤੇ ਇੱਕ ਦੇ ਚਰਨਾਂ ਵਿੱਚ ਜੁੜਨ ਵਾਸਤੇ ਜੇ ਰਹਿਮਤ ਮਿਲਣੀ ਹੈ ਅਤੇ ਗੁਰਪ੍ਰਸਾਦ ਰਾਹੀਂ, ਗੁਰੂ ਕਿਰਪਾ ਦੇ ਬਿਨਾਂ, ਗੁਰਪ੍ਰਸਾਦ ਤੋਂ ਬਿਨਾਂ ਇੱਕ ਦੀ ਪ੍ਰਾਪਤੀ ਨਹੀਂ। ਇਹ ਕਾਰਨ ਕਿ ਸਤਿਗੁਰੂ ਜੀ ਨੇ ਆਰੰਭ ਵਿੱਚ ਇੱਕ ਓਅੰਕਾਰ ਦਰਜ ਕੀਤਾ ਅਤੇ ਅੰਤ ਵਿੱਚ ਜਿਹੜੇ ਬਚਨ ਦਰਜ ਕੀਤੇ, ਚਾਹੇ ਸਤਿਗੁਰ ਪ੍ਰਸਾਦ ਕਿਹਾ ਭਾਵੇਂ ਗੁਰਪ੍ਰਸਾਦ ਕਿਹਾ, ਕਿਰਪਾਲੂ ਦਾਤਾ ਜੀ ਨੇ ਮੰਗਲਾਂ ਦੀ ਸੰਪੂਰਨਤਾ ਗੁਰਪ੍ਰਸਾਦ 'ਤੇ ਕੀਤੀ। ਇਹਦਾ ਕਾਰਨ ਹੀ ਇਹ ਕਿ ਇੱਕ ਨਾਲ ਜੁੜਨਾ ਹੈ ਅਤੇ ਗੁਰੂ ਕਿਰਪਾ ਨਾਲ ਜੁੜਿਆ ਜਾ ਸਕਦਾ ਹੈ। ਹੁਣ ਗੁਰੂ ਦੇ ਅਰਥ ਕੀ ਨੇ? ਕਿਉਂਕਿ ਅਸੀਂ ਸਾਰੇ ਸ਼ਬਦ ਵਰਤਨੇ ਹਾਂ ਕਿ ਗੁਰੂ ਵਾਲੇ ਬਣ ਜਾਈਏ, ਗੁਰੂ ਦੇ ਬਚਨਾਂ ਨੂੰ ਮੰਨ ਲਈਏ। ਸਭ ਤੋਂ ਪਹਿਲੀ ਗੱਲ ਕਿ ਗੁਰੂ ਦੇ ਅਰਥ ਕੀ ਨੇ? ਸਿਆਣੇ ਗੁਰਮੁਖਾਂ ਨੇ ਇਹਦੇ ਅਰਥ ਕੀਤੇ ਨੇ ਕਿ ਗੁਰੂ ਦੋ ਸ਼ਬਦਾਂ ਦਾ ਸੁਮੇਲ ਹੈ, ਦੋ ਅੱਖਰਾਂ ਦੇ ਸੁਮੇਲ ਵਿੱਚੋਂ ਇਹ ਸ਼ਬਦ ਬਣੇ। ਇਹ ਦੋ ਅੱਖਰ ਨੇ, ਪਹਿਲਾ ਅੱਖਰ ਹੈ ਗੋ ਅਤੇ ਅਗਲਾ ਅੱਖਰ ਹੈ ਰੂਹ। ਇਹਦੇ ਅਰਥ ਕਰਦੇ ਨੇ, ਗੋ ਦਾ ਅਖਰੀ ਅਰਥ ਹੈ ਅੰਧਕਾਰ ਹਨੇਰਾ ਅਤੇ ਰੂਹ ਦਾ ਅਖਰੀ ਅਰਥ ਹੈ ਚਾਨਣ। ਗੁਰੂ ਦੇ ਅਖਰੀ ਅਰਥ ਹੀ ਇਹ ਨੇ ਕਿ ਉਹ ਜੋ ਸਾਡੇ ਅੰਦਰ ਦੇ ਹਨੇਰੇ ਨੂੰ, ਅੰਧਕਾਰ ਨੂੰ ਦੂਰ ਕਰਕੇ ਗਿਆਨ ਦਾ ਚਾਨਣ ਬਾਲ ਕਰ ਦੇਵੇ, ਗਿਆਨ ਦਾ ਚਿਰਾਗ ਬਾਲ ਦੇਵੇ, ਗਿਆਨ ਦਾ ਦੀਪਕ ਬਾਲ ਦੇਵੇ। ਉਸ ਲਈ ਆਪਾਂ ਸ਼ਬਦ ਵਰਤਨੇ ਹਾਂ ਕਿ ਇਹ ਗੁਰੂ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚੋਂ ਹਜ਼ੂਰ ਗੁਰੂ ਨਾਨਕ ਸਾਹਿਬ ਜੀ ਦੇ ਅਸੀਂ ਬਚਨ ਪੜ੍ਹਨੇ ਹਾਂ। ਆਸਾ ਕੀ ਵਾਰ ਦਾ ਕੀਰਤਨ ਹਰ ਗੁਰਸਿੱਖ ਅੰਮ੍ਰਿਤ ਵੇਲੇ ਸਰਵਣ ਕਰਦਾ ਹੈ। ਕਦੀ ਆਸਾ ਕੀ ਵਾਰ ਦੀ ਪਹਿਲੀ ਪੌੜੀ ਪੜ੍ਹੋ ਅਤੇ ਇਸ ਪੌੜੀ ਦੇ ਨਾਲ ਮੇਰੇ ਸਤਿਗੁਰੂ ਜੀ ਨੇ ਤਿੰਨ ਸ਼ਲੋਕ ਦਰਜ ਕੀਤੇ ਨੇ। ਇਹਨਾਂ ਵਿੱਚੋਂ ਇਹ ਦੋ ਸ਼ਲੋਕ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨੇ, ਇੱਕ ਸ਼ਲੋਕ ਧੰਨ ਗੁਰੂ ਅੰਗਦ ਦੇਵ ਜੀ ਦਾ ਹੈ। ਇਹ ਤਿੰਨ ਸ਼ਲੋਕ ਸਾਡੀ ਇਸ ਗੱਲ ਦੀ ਅਗਵਾਈ ਪੈ ਕਰਦੇ ਨੇ ਕਿ ਹਰ ਇੱਕ ਮਨੁੱਖ ਮਾਤਰ ਨੂੰ ਗੁਰੂ ਦੀ ਕਿੰਨੀ ਕੁ ਜ਼ਰੂਰਤ ਹੈ, ਕਿੰਨੀ ਕੁ ਲੋੜ ਹੈ ਅਤੇ ਗੁਰੂ ਕੋਲ ਕੀ ਸਮਰੱਥਾ ਹੈ ਅਤੇ ਗੁਰੂ ਤੋਂ ਬਿਨਾਂ ਮਨੁੱਖ ਦੀ ਜ਼ਿੰਦਗੀ ਕਿੰਨੀ ਕੁ ਤਰਸਯੋਗ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ ਹਾਂ। ਪਹਿਲਾ ਸ਼ਲੋਕ ਆਸਾ ਕੀ ਵਾਰ ਦਾ ਇਸ ਪ੍ਰਕਾਰ ਹੈ ਕਿ ਬਲਿਖਾਰੀ ਗੁਰ ਆਪਣੇ ਦਿਓਖਾੜੀ ਸਦਵਾਰ, ਜਿਨ ਮਾਨਸ ਅਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਹ। ਇਹਦੇ ਅਖਰੀ ਅਰਥ ਬੜੇ ਸਪਸ਼ਟ ਨੇ ਕਿ ਮੈਂ ਆਪਣੇ ਗੁਰੂ ਤੋਂ ਇੱਕ ਦਿਨ ਵਿੱਚ 100 ਵਾਰੀ ਕੁਰਬਾਨ ਜਾਂਦਾ ਵਾਂ। ਕਿਸ ਗੁਰੂ ਤੋਂ? ਕਿ ਜਿਸ ਗੁਰੂ ਨੇ ਕਿਰਪਾ ਕਰਕੇ ਇੱਕ ਖਿੰਨ ਵਿੱਚ ਮਨੁੱਖ ਤੋਂ ਦੈਵੀ ਗੁਣਾਂ ਨਾਲ ਭਰਪੂਰ ਕਰ ਦਿੱਤਾ। ਮੈਂ ਸਤਿਗੁਰੂ ਜੀ ਤੋਂ ਵਾਰਨੇ ਬਲਿਖਾਰਨੇ ਅਤੇ ਕੁਰਬਾਨ ਜਾ ਰਿਹਾ ਵਾਂ। ਬਲਿਖਾਰੀ ਗੁਰ ਆਪਣੇ ਦਿਓ ਖਾੜੀ ਸਦਵਾਰ, ਜਿਨ ਮਾਨਸ ਅਤੇ ਦੇਵਤੇ ਕੀ ਇਹ ਕਰਤ ਨਾ ਲਾਗੀ। ਵਾਹ, ਇੱਕ ਖਿੰਨ ਨਾ ਲੱਗਾ ਕਿ ਜਿਸ ਗੁਰੂ ਨੇ ਆਮ ਮਨੁੱਖ ਤੋਂ ਮੈਨੂੰ ਦੈਵੀ ਗੁਣਾਂ ਨਾਲ ਭਰਪੂਰ ਕਰ ਦਿੱਤਾ। ਇੱਥੇ ਮੈਂ ਇੱਕ ਖਿੰਨ ਰੋਕ ਕੇ ਅਰਜ਼ ਕਰਨੀ ਚਾਹੁੰਦਾ ਕਿ ਪੂਰੇ ਸਤਿਗੁਰੂ ਕੋਲ ਇੰਨੀ ਸਮਰੱਥਾ ਹੈ ਕਿ ਇੱਕ ਖਿੰਨ ਦੇ ਵਿੱਚ ਆਮ ਬੰਦੇ ਤੋਂ ਦੈਵੀ ਗੁਣਾਂ ਨਾਲ ਭਰਪੂਰ ਕਰ ਦਿੰਦੇ ਨੇ, ਮਨੁੱਖ ਦੇ ਅੰਦਰ ਨੂੰ ਪਰਮਾਤਮਾ ਦੇ ਚਰਨਾਂ ਵਿੱਚ ਅਭੇਦ ਕਰ ਦਿੰਦੇ ਨੇ, ਮਨੁੱਖ ਦੇ ਅੰਦਰ ਨੂੰ ਕਰਤਾਰ ਦੇ ਰੰਗ ਵਿੱਚ ਰੰਗ ਦਿੰਦੇ ਨੇ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਸੇ ਕਰਕੇ ਪਹਿਲਾ ਬਚਨ ਕਿਹਾ ਕਿ ਗੁਰੂ ਤੋਂ ਕੁਰਬਾਨ ਜਾਣਾ ਜੋ ਇੱਕ ਖਿੰਨ ਵਿੱਚ ਆਮ ਮਨੁੱਖ ਤੋਂ ਦੈਵੀ ਗੁਣਾਂ ਨਾਲ ਭਰਪੂਰ ਕਰ ਦਿੱਤਾ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਹ ਬਚਨ ਕਹਿ ਅਤੇ ਅਗਲਾ ਸ਼ਲੋਕ ਹੈ ਧੰਨ ਗੁਰੂ ਅੰਗਦ ਦੇਵ ਜੀ ਦਾ। ਗੁਰੂ ਅੰਗਦ ਸਾਹਿਬ ਜੀ ਨੇ ਇਸੇ ਗੱਲ 'ਤੇ ਆਪਣੇ ਵੱਲੋਂ ਹੋਰ ਮੋਹਰ ਲਾ ਦਿੱਤੀ। ਕਹਿਣ ਲੱਗੇ, ਦੁਨੀਆ ਦੇ ਲੋਕੋ, ਕਿ ਸੱਚ ਜਾਣਿਓ, ਬਾਹਰ ਦਾ ਜਿਤਨਾ ਮਰਜ਼ੀ ਪ੍ਰਕਾਸ਼ ਹੋਵੇ, ਚਾਨਣ ਹੋਵੇ, ਪਰ ਅੰਦਰ ਦਾ ਹਨੇਰਾ ਪੂਰੇ ਗੁਰੂ ਦੀ ਰਹਿਮਤ ਤੋਂ ਬਿਨਾਂ ਨਹੀਂ। ਅਸੀਂ ਅਗਲਾ ਸ਼ਲੋਕ ਪੜ੍ਹਦੇ ਹਾਂ ਕਿ ਜੇ 100 ਚੰਦਾ ਉੱਗ ਵਹਿ, ਸੂਰਜ ਚੜ੍ਹੈ 1000, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਇੱਥੇ ਬਾਹਰ ਭਾਵੇਂ ਹਜ਼ਾਰਾਂ ਸੂਰਜ ਚੜ੍ਹ ਜਾਣ, ਸੈਂਕੜੇ ਚੰਦਰਮਾ ਚੜ੍ਹ ਜਾਣ, ਜਿਤਨਾ ਮਰਜ਼ੀ ਧਰਤੀ 'ਤੇ ਪ੍ਰਕਾਸ਼ ਫੈਲ ਜਾਏ, ਧਰਤੀ ਦੇ ਉੱਤੇ ਸੂਰਜ ਅਤੇ ਚੰਦਰਮਾ ਆਪਣੀ ਰੋਸ਼ਨੀ ਬਖੇਰ ਦੇਣ, ਪਰ ਧੰਨ ਗੁਰੂ ਅੰਗਦ ਸਾਹਿਬ ਕਿਰਪਾਲੂ ਜੀ ਮਿਹਰ ਕਰਦੇ ਨੇ ਕਿ ਪੂਰੇ ਗੁਰੂ ਤੋਂ ਬਿਨਾਂ ਅੰਦਰ ਦਾ ਹਨੇਰਾ, ਅੰਦਰ ਦਾ ਅੰਧਕਾਰ ਕਦੀ ਖਤਮ ਨਹੀਂ ਹੋ ਸਕਦਾ। ਅੰਦਰ ਦੇ ਹਨੇਰੇ ਨੂੰ ਦੂਰ ਕਰ ਸਕਦੇ ਨੇ ਕੇਵਲ ਸਮਰੱਥ ਗੁਰੂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਆਸਾ ਕੀ ਵਾਰ ਦੀ ਇੱਕ ਪੌੜੀ ਅਸੀਂ ਪੜ੍ਹਨੇ। ਮੈਂ ਸਟੈਪ ਬਾਈ ਸਟੈਪ ਆਉਣਾ ਅੰਮ੍ਰਿਤ ਵਾਲੇ ਪਾਸੇ ਹੈ, ਪਰ ਇਹ ਗੱਲ ਅੱਜ ਇੱਕ ਸਵਾਲ ਹੈ ਕਿ ਅੰਮ੍ਰਿਤ ਛਕਣਾ ਕਿਉਂ ਜ਼ਰੂਰੀ ਹੈ? ਕਿ ਅੰਮ੍ਰਿਤ ਤੋਂ ਬਿਨਾਂ ਪਾਰ ਉਤਾਰਾ ਨਹੀਂ? ਕਿ ਗੁਰੂ ਤੋਂ ਬਿਨਾਂ ਮਨੁੱਖ ਪਰਮਾਤਮਾ ਤੱਕ ਪਹੁੰਚ ਨਹੀਂ ਸਕਦਾ? ਮੈਂ ਆਰੰਭ ਵਿੱਚ ਅਰਜ਼ ਕੀਤੀ ਕਿ ਸਾਰੀ ਬਾਣੀ ਪੜ੍ਹ ਲਓ, ਮੰਗਲ ਭਾਵੇਂ 4 ਸ਼ਬਦਾਂ ਦਾ ਹੋਵੇ, ਭੰਗ ਮੰਗਲ ਭਾਵੇਂ ਸੰਪੂਰਨ ਮੂਲ ਮੰਤਰ ਦਾ ਹੋਵੇ, ਪਰ ਧੰਨ ਗੁਰੂ ਗ੍ਰੰਥ ਸਾਹਿਬ ਨੇ ਇਸ ਗੱਲ 'ਤੇ ਮੋਹਰ ਲਾਈ ਹੈ ਕਿ ਇੱਕ ਪਰਮਾਤਮਾ ਮਿਲ ਸਕਦਾ ਹੈ ਅਤੇ ਕੇਵਲ ਪੂਰੇ ਗੁਰੂ ਦੀ ਕਿਰਪਾ ਦੁਆਰਾ। ਅਤੇ ਅਰਜ਼ ਮੈਂ ਕੀਤੀ ਹੈ, ਆਸਾ ਕੀ ਵਾਰ ਦੇ ਪਹਿਲੇ ਜਿਹੜੇ 3 ਸ਼ਲੋਕ ਨੇ, ਹਜ਼ੂਰ ਨੇ ਪਹਿਲਾ ਬਚਨ ਕਿਹਾ ਕਿ ਆਪਣੇ ਗੁਰੂ ਤੋਂ ਇੱਕ ਦਿਨ ਵਿੱਚ ਮੈਂ ਸੈਂਕੜੇ ਵਾਰੀ ਕੁਰਬਾਨ ਜਾਂਦਾ ਵਾਂ ਕਿ ਜਿਸ ਗੁਰੂ ਦੀ ਕਿਰਪਾ ਨਾਲ ਆਮ ਮਨੁੱਖ ਤੋਂ ਉਹਨੇ ਦੈਵੀ ਗੁਣਾਂ ਨਾਲ ਭਰਪੂਰ ਕਰ ਦਿੱਤਾ। ਅਤੇ ਦੂਸਰੀ ਬੇਨਤੀ ਮੈਂ ਕੀਤੀ ਹੈ ਕਿ ਬਾਹਰ ਦਾ ਜਿਤਨਾ ਮਰਜ਼ੀ ਪ੍ਰਕਾਸ਼ ਹੋਵੇ, ਚਾਨਣ ਹੋਵੇ, ਪਰ ਪੂਰੇ ਗੁਰੂ ਤੋਂ ਬਿਨਾਂ ਅੰਦਰ ਦਾ ਅੰਧਕਾਰ ਕੋਈ ਦੂਰ ਨਹੀਂ ਕਰ ਸਕਦਾ, ਅੰਦਰ ਦਾ ਹਨੇਰਾ ਨਹੀਂ ਖਤਮ ਹੋ ਸਕਦਾ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਇਹਨਾਂ ਬਚਨਾਂ ਨਾਲ ਮੈਂ ਇੱਕ ਘਟਨਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਨਾਲ ਸੰਬੰਧਿਤ ਆਪ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਆਪਣਾ ਦਰਬਾਰ ਸਜਾ ਕੇ ਬੈਠੇ ਨੇ। ਗੁਰਸਿੱਖਾਂ ਨੇ ਇੱਕ ਸਵਾਲ ਕੀਤਾ ਹੈ ਕਿ ਖੇ ਸੱਚੇ ਪਾਤਸ਼ਾਹ, ਕਿ ਅਸੀਂ ਅੰਮ੍ਰਿਤ ਗੁਰਬਾਣੀ ਪੜ੍ਹਦੇ ਹਾਂ, ਬਾਣੀ ਵਿੱਚ ਵਾਰ ਵਾਰ ਗੁਰੂ ਕੀ ਸ਼ਰਨ, ਗੁਰੂ ਕੀ ਕਿਰਪਾ, ਗੁਰੂ ਕੇ ਮੰਤਰ ਦਾ ਜ਼ਿਕਰ ਕੀਤਾ ਹੈ, ਅਤੇ ਤੁਸੀਂ ਇੱਕ ਕਿਰਪਾ ਕਰਕੇ ਸਾਨੂੰ ਦੱਸੋ ਕਿ ਅੱਜ ਤਾਂ ਬੇਅੰਤ ਗੁਰੂ ਬਣੇ ਫਿਰਦੇ ਨੇ, ਗੁਰੂ ਕਿੰਨੀ ਪ੍ਰਕਾਰ ਦੇ ਹੁੰਦੇ ਨੇ? ਅਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮੇਹਰਾਂ ਦੇ ਦਾਤੇ ਨੇ ਇਸ ਪ੍ਰਸ਼ਨ ਦਾ ਉੱਤਰ ਬੜੇ ਭਾਵਪੂਰਤ ਸ਼ਬਦਾਂ ਵਿੱਚ ਅਤੇ 4 ਉਦਾਹਰਨਾਂ ਦੇ ਕੇ ਦਿੱਤਾ। ਕਹਿਣ ਲੱਗੇ, ਖੇ ਜਗਿਆਸੂ ਜਨੋ, ਖੇ ਗੁਰਸਿੱਖੋ, ਅੱਜ ਕੱਲ੍ਹ ਅਸੀਂ ਦੇਖਦੇ ਹਾਂ ਗੁਰੂ ਬੇਅੰਤ ਨੇ, ਪਰ ਕਹਿੰਦੇ ਨੇ 4 ਤਰ੍ਹਾਂ ਦੇ ਗੁਰੂ ਮਿਲਦੇ ਨੇ। ਮੈਂ ਅਰਜ਼ ਕਰਨੀ ਹੈ ਕਿ ਅੰਮ੍ਰਿਤ ਸੰਬੰਧੀ ਔਰ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਸੰਬੰਧੀ। ਕਹਿਣ ਲੱਗੇ, 4 ਤਰ੍ਹਾਂ ਦੇ ਗੁਰੂ ਨੇ। ਅਤੇ ਸਿੱਖਾਂ ਨੇ ਫਿਰ ਪ੍ਰਸ਼ਨ ਕਰ ਦਿੱਤਾ, ਮਹਾਰਾਜ ਇਹ 4 ਤਰ੍ਹਾਂ ਦੇ ਗੁਰੂ ਕਿਹੜੇ? ਅਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਫਰਮਾਉਣ ਲੱਗੇ ਕਿ ਪਹਿਲੀ ਤਰ੍ਹਾਂ ਦਾ ਗੁਰੂ ਹੈ, ਉਸ ਲਈ ਸ਼ਬਦ ਵਰਤੇ ਜਾਂਦੇ ਨੇ ਭ੍ਰਿੰਗੀ ਗੁਰੂ। ਦੂਸਰਾ ਗੁਰੂ ਹੈ ਉਸ ਲਈ ਸ਼ਬਦ ਵਰਤੇ ਜਾਂਦੇ ਨੇ ਪਾਰਸ ਗੁਰੂ, ਤੀਸਰਾ ਹੈ ਉਹਦੇ ਲਈ ਸ਼ਬਦ ਹੈ ਬਾਮਨ ਚੰਦਨ ਗੁਰੂ, ਅਤੇ ਚੌਥਾ ਗੁਰੂ ਹੈ ਉਸ ਲਈ ਸ਼ਬਦ ਵਰਤਿਆ ਜਾਂਦਾ ਹੈ ਦੀਪਕ ਗੁਰੂ। ਚਾਰ ਤਰ੍ਹਾਂ ਦੇ ਗੁਰੂ ਦੱਸੇ, ਭ੍ਰਿੰਗੀ ਗੁਰੂ, ਪਾਰਸ ਗੁਰੂ, ਬਾਮਨ ਚੰਦਨ ਗੁਰੂ, ਅਤੇ ਚੌਥਾ ਸ਼ਬਦ ਹਜ਼ੂਰ ਨੇ ਵਰਤਿਆ ਸੀ ਕਿ ਦੀਪਕ ਗੁਰੂ। ਹੁਣ ਸਿੱਖ ਬੇਨਤੀ ਕਰਦੇ ਨੇ, ਦਾਤਾ ਜੀ ਆਪ ਕਿਰਪਾ ਕਰੋ, ਫਿਰ ਇਹਨਾਂ ਚਾਰ ਤਰ੍ਹਾਂ ਦੇ ਗੁਰੂ ਜਿਹੜੇ ਨੇ ਇਹਨਾਂ ਦੀ ਵਿਆਖਿਆ ਕਿਰਪਾ ਕਰਕੇ ਜ਼ਰੂਰ ਕਰ ਦਿਓ ਕਿ ਇਹਨਾਂ ਦੀ ਵਿਆਖਿਆ ਕੀ ਹੈ। ਹਜ਼ੂਰ ਨੇ ਉੱਥੇ ਫਿਰ ਇਹਨਾਂ ਚਾਰ ਸ਼ਬਦਾਂ ਦੀ, ਚਾਰ ਤਰ੍ਹਾਂ ਦੇ ਜਿਹੜੇ ਗੁਰੂ ਦੀਆਂ ਵੱਖ ਵੱਖ ਸ਼੍ਰੇਣੀਆਂ ਨੇ ਉਹਨਾਂ ਦੀ ਵਿਆਖਿਆ ਕੀਤੀ। ਪਹਿਲਾ ਬਚਨ ਕੀਤਾ ਕਿ ਭ੍ਰਿੰਗੀ ਗੁਰੂ। ਹਜ਼ੂਰ ਫਰਮਾਉਣ ਲੱਗੇ ਕਿ ਭ੍ਰਿੰਗੀ ਇੱਕ ਛੋਟਾ ਜਿਹਾ ਕੀੜਾ ਹੈ, ਇਹ ਖਾਸ ਕਿਸਮ ਦੇ ਕੀੜਿਆਂ ਨੂੰ ਪਕੜਦਾ ਹੈ ਅਤੇ ਆਪਣੇ ਟਿਕਾਣੇ 'ਤੇ ਲੈ ਪਹੁੰਚਦਾ, ਜਿਸ ਨੂੰ ਆਪਾਂ ਘਰੇਣ ਵੀ ਕਹਿੰਦੇ ਹਾਂ। ਇਹ ਕੀੜਾ ਖਾਸ ਕਿਸਮ ਦੇ ਕੀੜਿਆਂ ਨੂੰ ਪਕੜ ਕੇ ਉਹਨਾਂ ਦੇ ਮੂੰਹ ਦੇ ਕੋਲ ਆਪਣੀ ਆਵਾਜ਼ ਨਾਲ ਪੀ ਪੀ, ਉਹਦੀ ਸ਼ਬਦ ਨੇ ਆਪਣੀ ਆਵਾਜ਼ ਉਸ ਕੀੜੇ ਦੇ ਕੰਨਾਂ ਕੋਲ, ਉਹਦੇ ਮੂੰਹ ਕੋਲ ਸੁਣਾਉਂਦਾ। ਕੁਝ ਦਿਨਾਂ ਤੋਂ ਬਾਅਦ ਭ੍ਰਿੰਗੀ ਕੀੜੇ ਦੀ ਆਵਾਜ਼ ਨੂੰ ਸੁਣ ਸੁਣ ਕੇ ਉਹ ਦੂਸਰਾ ਕੀੜਾ ਵੀ ਇਹਦੇ ਵਰਗਾ ਅਤੇ ਇਹਦੇ ਵਰਗੀ ਬੋਲੀ ਬੋਲਣ ਲੱਗ ਪੈਂਦਾ ਹੈ। ਭ੍ਰਿੰਗੀ ਕੀੜਾ ਕੁਝ ਕੀੜਿਆਂ ਨੂੰ ਆਪਣੀ ਬੋਲੀ, ਆਪਣੀ ਆਵਾਜ਼ ਦੇ ਸਕਦਾ, ਪਰ ਭ੍ਰਿੰਗੀ ਕੀੜੇ ਕੋਲ ਇੰਨੀ ਸਮਰੱਥਾ ਨਹੀਂ ਕਿ ਹਰ ਉੱਡਦੇ ਹੋਏ ਕੀੜੇ ਨੂੰ ਆਪਣੀ ਆਵਾਜ਼ ਦੇ ਸਕੇ। ਕੁਝ ਕੁ ਖਾਸ ਕੀੜਿਆਂ ਵਾਸਤੇ ਉਹਦੇ ਕੋਲ ਆਵਾਜ਼ ਹੈ, ਹਰ ਕੀੜੇ ਦੀ ਜ਼ਿੰਦਗੀ ਨੂੰ ਉਹ ਤਬਦੀਲ ਨਹੀਂ ਕਰ ਸਕਦਾ। ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਬਖਸ਼ਿਸ਼ ਕਰਨ ਲੱਗੇ ਕਿ ਪਹਿਲੀ ਤਰ੍ਹਾਂ ਦੇ ਭ੍ਰਿੰਗੀ ਗੁਰੂ ਉਹ ਨੇ ਕਿ ਜਿਹੜੇ ਖਾਸ ਸ਼੍ਰੇਣੀ ਦੇ ਲੋਕਾਂ ਨੂੰ ਆਪਣਾ ਉਪਦੇਸ਼ ਦ੍ਰਿੜ ਕਰਾਉਂਦੇ ਨੇ, ਆਪਣੇ ਬਚਨ ਦ੍ਰਿੜ ਕਰਾਉਂਦੇ ਨੇ, ਪਰ ਹਰ ਬੰਦੇ ਨੂੰ ਸਮਝਾਉਣ ਵਾਸਤੇ ਉਹਨਾਂ ਕੋਲ ਕੋਈ ਸ਼ਬਦ ਨਹੀਂ। ਹਰ ਬੰਦੇ ਦੀ ਜ਼ਿੰਦਗੀ ਨੂੰ ਉਹ ਪਲਟ ਨਹੀਂ ਸਕਦੇ ਜਿਵੇਂ ਭ੍ਰਿੰਗੀ ਕੀੜਾ ਖਾਸ ਕਿਸਮ ਦੇ ਕੀੜਿਆਂ ਦੇ ਜੀਵਨ ਨੂੰ ਪਲਟਦਾ, ਉਹਨਾਂ ਨੂੰ ਆਪਣੀ ਆਵਾਜ਼ ਦਿੰਦਾ। ਇਸੇ ਤਰ੍ਹਾਂ ਦੇ ਭ੍ਰਿੰਗੀ ਗੁਰੂ ਕੁਝ ਕੁ ਲੋਕਾਂ ਦੀ ਜ਼ਿੰਦਗੀ ਨੂੰ ਪਲਟ ਸਕਦੇ ਨੇ, ਪਰ ਹਰ ਬੰਦੇ ਦੀ, ਹਰ ਮਨੁੱਖ ਦੀ ਜ਼ਿੰਦਗੀ ਵਿੱਚ ਤਬਦੀਲੀ ਉਹ ਪੈਦਾ ਨਹੀਂ ਕਰ ਸਕਦੇ। ਦੂਸਰੀ ਤਰ੍ਹਾਂ ਦੇ ਗੁਰੂ ਕਹਿਣ ਲੱਗੇ ਉਹ ਨੇ ਪਾਰਸ ਗੁਰੂ। ਹਜ਼ੂਰ ਨੇ ਉੱਤੇ ਫੁਰਮਾਇਆ, ਕਹਿਣ ਲੱਗੇ ਪਾਰਸ ਅੱਠ ਧਾਤਾਂ ਨੂੰ, ਉਹਨਾਂ ਦੇ ਜੀਵਨ ਨੂੰ ਬਦਲ ਕੇ ਜਿਵੇਂ ਲੋਹਾ ਹੋਵੇ, ਤਾਂਬਾ ਆਦਿਕ ਨੇ, ਪਾਰਸ ਉਹਨਾਂ ਨੂੰ ਛੂਹ ਜਾਏ ਅਤੇ ਉਹਨਾਂ ਨੂੰ ਲੋਹੇ ਤੋਂ, ਤਾਂਬੇ ਤੋਂ ਸੋਨਾ ਬਣਾ ਸਕਦਾ, ਉਹਦੇ ਕੋਲ ਇੰਨੀ ਸਮਰੱਥਾ ਹੈ। ਪਰ ਇਹ ਗੱਲ ਕਦੀ ਨਾ ਭੁੱਲੀਏ ਕਿ ਪਾਰਸ ਵਿੱਚ ਇੰਨੀ ਤਾਕਤ ਨਹੀਂ ਕਿ ਆਮ ਲੋਹੇ ਨਾਲ ਸਪਰਸ਼ ਕਰਕੇ ਸੋਨਾ ਜ਼ਰੂਰ ਬਣਾ ਸਕਦਾ, ਪਰ ਆਪਣੇ ਵਰਗਾ ਪਾਰਸ ਨਹੀਂ ਜੇ ਬਣਾ ਸਕਦਾ। ਜਿਸ ਲੋਹੇ ਨਾਲ ਉਹ ਛੂਹ ਜਾਏ, ਸਪਰਸ਼ ਕਰ ਜਾਏ, ਉਹਦੀ ਜ਼ਿੰਦਗੀ ਜ਼ਰੂਰ ਪਲਟਦਾ, ਪਰ ਜਿਹਦੀ ਜ਼ਿੰਦਗੀ ਉਹਨੇ ਪਲਟੀ, ਉਸ ਸੋਨੇ ਵਿੱਚ ਇੰਨੀ ਤਾਕਤ ਨਹੀਂ ਪੈਦਾ ਕਰ ਸਕਿਆ ਕਿ ਉਹ ਸੋਨਾ ਕਿਸੇ ਹੋਰ ਦੇ ਜੀਵਨ ਨੂੰ ਪਲਟ ਕੇ ਆਪਣੇ ਵਰਗਾ ਸੋਨਾ ਬਣਾ ਸਕੇ। ਪਾਰਸ ਕੇਵਲ ਛੂਹ ਜਾਏ, ਤਾਂਬੇ ਅਤੇ ਲੋਹੇ ਨੂੰ ਸੋਨਾ ਬਣਾ ਦਿੰਦਾ, ਪਰ ਚੇਤੇ ਰੱਖਿਓ ਆਪਣੇ ਵਰਗੇ ਪਾਰਸ ਕਦੀ ਨਹੀਂ ਬਣਾ ਸਕਦਾ। ਕਹਿਣ ਲੱਗੇ ਪਾਰਸ ਗੁਰੂ ਉਹ ਨੇ ਕਿ ਜਿਹੜੇ ਕੁਝ ਕੁ ਆਪਣੇ ਸ਼ਰਧਾਲੂਆਂ ਦੀ ਜ਼ਿੰਦਗੀ ਨੂੰ ਪਲਟਦੇ ਨੇ, ਉਹਨਾਂ ਨੂੰ ਆਪਣੇ ਕੋਲੋਂ ਗਿਆਨ ਬਖਸ਼ਦੇ ਨੇ, ਪਰ ਇੰਨੀ ਸਮਰੱਥਾ ਉਸ ਪਾਰਸ ਗੁਰੂ ਕੋਲ ਨਹੀਂ ਕਿ ਉਸ ਚੇਲੇ ਵਿੱਚ ਇੰਨੀ ਕੁ ਤਾਕਤ ਪੈਦਾ ਕਰ ਸਕੇ ਕਿ ਉਹਦਾ ਚੇਲਾ ਵੀ ਅੱਗੇ ਕਿਸੇ ਦੇ ਜੀਵਨ ਨੂੰ ਪਲਟ ਸਕੇ। ਪਾਰਸ ਗੁਰੂ ਤਬਦੀਲੀ ਜ਼ਰੂਰ ਲਿਆਉਂਦਾ, ਪਰ ਚੇਲੇ ਵਿੱਚ ਆਪਣੇ ਵਰਗੀ ਸਮਰੱਥਾ ਨਹੀਂ ਪੈਦਾ ਕਰ ਸਕਦਾ। ਤੀਸਰਾ ਹਜ਼ੂਰ ਨੇ ਫੁਰਮਾਇਆ ਕਿ ਬਾਮਨ ਚੰਦਨ ਗੁਰੂ ਹੈ। ਆਪ ਸਭ ਨੂੰ ਪਤਾ ਹੈ ਕਿ ਚੰਦਨ ਦਾ ਰੁੱਖ ਹੈ, ਇਹਦੇ ਸੰਬੰਧੀ ਇਹ ਦੱਸਿਆ ਜਾਂਦਾ ਕਿ 52 ਉਂਗਲਾਂ ਚੰਦਨ ਹੈ, ਇਹਦੇ ਨੇੜੇ ਅਰਿੰਡ ਹੋਵੇ ਉਹਦੇ ਵਿੱਚ ਆਪਣੀ ਮਹਿਕ ਪੈਦਾ ਕਰ ਸਕਦਾ, ਦੂਸਰੇ ਰੁੱਖ ਵਿੱਚ ਆਪਣੀ ਸੁਗੰਧੀ ਪੈਦਾ ਕਰ ਸਕਦਾ, ਪਰ ਇਸ ਬਾਮਨ ਚੰਦਨ ਦੀ ਜਿਹੜੀ ਸੁਗੰਧੀ ਹੈ ਸਾਲ ਵਿੱਚ ਹਰ ਵੇਲੇ ਮਹਿਕ ਨਹੀਂ ਬਖੇਰਦਾ, ਇਹਦੇ ਮਹਿਕ ਬਿਖਰਨ ਦਾ ਕੋਈ ਖਾਸ ਸਮਾਂ ਹੈ? ਜਦੋਂ ਆਪਣੀ ਮਹਿਕ ਬਖੇਰਦਾ ਅਤੇ ਕੁਝ ਕੁ ਰੁੱਖ ਇਹਦੀ ਸੁਗੰਧੀ ਨੂੰ ਮਾਣਦੇ ਨੇ, ਪਰ ਵਾਸ ਸਾਰੀ ਜ਼ਿੰਦਗੀ ਇਸ ਰੁੱਖ ਦੇ ਕੋਲ ਖਲੋਤਾ ਰਹੇ, ਬਾਮਨ ਚੰਦਨ ਕੋਲ ਇੰਨੀ ਸਮਰੱਥਾ ਨਹੀਂ ਕਿ ਖੰਕਾਰੀ ਵਾਸ ਦੇ ਵਿੱਚ ਵੀ ਆਪਣੀ ਮਹਿਕ ਪੈਦਾ ਕਰ ਸਕੇ। ਬੇਨਤੀ ਸਮਝਿਓ, ਬਾਮਨ ਚੰਦਨ ਗੁਰੂ ਜੋ ਹੈ ਉਹ ਹਰ ਵੇਲੇ ਆਪਣਾ ਉਪਦੇਸ਼ ਦਿਰਨੀ ਕਰਾਉਂਦਾ। ਜਿਵੇਂ ਬਾਵਣ ਚੰਦਨ ਖਾਸ ਖਾਸ ਰੁੱਤਾਂ ਵਿੱਚ ਆਪਣੀ ਸੁਗੰਧੀ ਬਖੇਰਦਾ ਹੈ, ਅਤੇ ਚੇਤੇ ਰੱਖੋ ਬਾਵਣ ਚੰਦਨ ਗੁਰੂ ਖਾਸ ਖਾਸ ਸਮਿਆਂ ਵਿੱਚ ਕੁਝ ਕੁ ਲੋਕਾਂ ਨੂੰ ਆਪਣਾ ਉਪਦੇਸ਼ ਦ੍ਰਿੜ ਕਰਾਉਂਦਾ ਹੈ, ਪਰ ਉਸ ਕੋਲ ਇੰਨੀ ਸਮਰੱਥਾ ਨਹੀਂ ਕਿ ਹਰ ਵੇਲੇ ਆਪਣੇ ਉਪਦੇਸ਼ ਨੂੰ ਦ੍ਰਿੜ ਕਰਾਏ। ਪਰ ਹਾਂ, ਜੇ ਉਹਦੇ ਕੋਲ ਵਾਂਸ ਵਰਗਾ ਕੋਈ ਅਹੰਕਾਰੀ ਆ ਜਾਏ, ਬਾਵਣ ਚੰਦਨ ਗੁਰੂ ਵਾਂਸ ਵਰਗੇ ਹੰਕਾਰੀ ਵਿੱਚ ਸੁਗੰਧੀ ਨਹੀਂ ਪੈਦਾ ਕਰ ਸਕਦਾ। ਮੇਰੀ ਬੇਨਤੀ ਨੂੰ ਫਿਰ ਸੰਖੇਪ ਜਾਂ ਸਮਝਿਓ ਕਿ ਚਾਰ ਤਰ੍ਹਾਂ ਦੇ ਗੁਰੂ ਦੱਸੇ ਨੇ। ਭ੍ਰਿੰਗੀ ਗੁਰੂ ਖਾਸ ਕਰਕੇ ਕੁਝ ਕੁ ਲੋਕਾਂ ਨੂੰ ਪਲਟ ਸਕਦਾ ਹੈ, ਹਰ ਬੰਦੇ ਦੇ ਜੀਵਨ ਨੂੰ ਉਹ ਤਬਦੀਲ ਨਹੀਂ ਕਰ ਸਕਦਾ। ਪਾਰਸ਼ ਗੁਰੂ ਆਪਣੇ ਚੇਲੇ ਦੀ ਜ਼ਿੰਦਗੀ ਦੇ ਵਿੱਚ ਤਬਦੀਲੀ ਜ਼ਰੂਰ ਲਿਆਵੇਗਾ, ਪਰ ਆਪਣੇ ਵਰਗਾ ਉਹਨੂੰ ਕਦੀ ਵੀ ਪੂਰਿਆ ਨਹੀਂ ਕਰ ਸਕੇਗਾ। ਤੀਸਰਾ ਹੈ ਬਾਵਨ ਚੰਦਨ ਗੁਰੂ, ਉਹ ਕੁਝ ਕੁ ਲੋਕਾਂ ਨੂੰ ਆਪਣੀ ਨਾਮ ਦੀ ਮਹਿਕ ਦੇਵੇਗਾ, ਪਰ ਹਰ ਰੁੱਤ ਵਿੱਚ ਨਹੀਂ, ਖਾਸ ਰੁੱਤਾਂ ਵਿੱਚ ਆਪਣਾ ਉਪਦੇਸ਼ ਦਿੰਦਾ, ਪਰ ਵਾਂਸ ਵਰਗੇ ਖੰਕਾਰੀਆਂ ਨੂੰ ਕਦੀ ਉਹ ਆਪਣੀ ਸੁਗੰਧੀ ਨਹੀਂ ਦੇ ਸਕਦਾ। ਚੌਥਾ ਗੁਰੂ ਹੈ ਦੀਪਕ ਗੁਰੂ। ਹਕੀਕਤ ਇਹ ਵੇ ਕਿ ਦੀਪਕ ਗੁਰੂ ਦੇ ਅਰਥ ਸਾਹਿਬ ਨੇ ਜਦੋਂ ਕੀਤੇ ਤਾਂ ਸਾਰੇ ਸ਼ੰਕੇ ਮਿਟਾ ਕੇ ਰੱਖ ਦਿੱਤੇ। ਸੱਚ ਜਾਣੋ ਕਿ ਅੰਮ੍ਰਿਤ ਹਜ਼ੂਰ ਨੇ ਦਿੱਤਾ ਹੈ, ਅੰਮ੍ਰਿਤ ਦੀ ਜਿਹੜੀ ਸਤਿਗੁਰੂ ਜੀ ਨੇ ਕਲਾ ਵਰਤਾਈ ਹੈ, ਅਸਲ ਵਿੱਚ ਇਹ ਦੀਪਕ ਗੁਰੂ ਵਾਲੀ ਸਮਰੱਥਾ ਹੈ। ਦੀਪਕ ਗੁਰੂ ਦੇ ਅਰਥ ਕਰਦਿਆਂ ਹਜ਼ੂਰ ਨੇ ਫਰਮਾਇਆ ਕਿ ਜਿਵੇਂ ਮਾਨੋ ਇੱਕ ਦੀਵਾ ਬਲਦਾ ਪਿਆ ਹੈ, ਉਸ ਬਲਦੇ ਹੋਏ ਦੀਵੇ ਦੇ ਕੋਲ ਸੈਂਕੜੇ ਦੀਵੇ ਖੋਲ ਰੱਖ ਦਿੱਤੇ ਜਾਣ ਅਤੇ ਉਹ ਸਾਰੇ ਦੀਵੇ ਬੁੱਝੇ ਨੇ, ਉਹ ਦੀਵੇ ਬਲ ਨਹੀਂ ਰਹੇ, ਉਹਨਾਂ ਦੀ ਜੋਤ ਵਿੱਚੋਂ ਚਾਨਣ ਨਹੀਂ ਨਿਕਲ ਰਿਹਾ। ਕਹਿੰਦੇ ਨੇ ਬੁੱਝੇ ਹੋਏ ਦੀਵੇ ਕਿਤੇ ਬਲਦੇ ਹੋਏ ਦੀਵੇ ਕੋਲ ਰੱਖ ਦਿੱਤੇ ਜਾਣ ਅਤੇ ਉਸ ਬਲਦੇ ਹੋਏ ਦੀਵੇ ਕੋਲ ਇੰਨੀ ਕੁ ਸਮਰੱਥਾ ਹੈ ਕਿ ਇੱਕ ਖਿੰਨ ਵਿੱਚ ਆਪਣਾ ਚਾਨਣ ਦੂਸਰੇ ਦੀਵੇ ਨੂੰ ਦੇਵੇਗਾ। ਅਤੇ ਨਾਲ ਉਸ ਦੀਵੇ ਨੂੰ ਇਹ ਗੱਲ ਸਮਝਾ ਜਾਂਦਾ ਉਸ ਦੀਪਕ ਨੂੰ ਕਿ ਜਿਹੜਾ ਚਾਨਣ ਮੇਰੇ ਅੰਦਰ ਹੈ ਇਹ ਮੈਂ ਜੋਤ ਤੇਰੇ ਅੰਦਰ ਬਾਲ ਦਿੱਤੀ, ਅਤੇ ਸੱਚ ਜਾਣੀ ਇਹ ਜੋਤ ਤੂੰ ਆਪਣੇ ਤੋਂ ਅਗਲੇ ਵਿੱਚ ਦੀਵੇ ਵਿੱਚ ਵੀ ਬਾਲ ਸਕਣਾ ਹੈ। ਅਤੇ ਚੇਤੇ ਰੱਖੀ ਤੇਰੇ ਵਿੱਚੋਂ ਨਿਕਲੀ ਕੋਈ ਜੋਤ ਹਜ਼ਾਰਾਂ ਬੁੱਝੇ ਹੋਏ ਦੀਵਿਆਂ ਨੂੰ ਬਾਲ ਦੇਗੀ। ਅਤੇ ਦੀਪਕ ਗੁਰੂ ਦਾ ਅਰਥ ਹੀ ਇਹ ਵੇ ਕਿ ਜਿਹੜੀ ਜੋਤ ਆਪਣੇ ਅੰਦਰ ਬਲਦੀ ਹੋਵੇ ਉਹ ਆਪਣੇ ਚੇਲੇ ਦੇ ਅੰਦਰ ਬਾਲ ਕੇ ਆਪਣੇ ਵਰਗਾ ਬਣਾ ਲਵੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਦੀਪਕ ਗੁਰੂ ਨੇ ਆਪ ਚਿਰਾਗ ਬਲਦਾ ਹੈ ਅਤੇ ਜਿਹੜੇ ਬੁੱਝੇ ਹੋਏ ਕੋਲ ਜਾਂਦੇ ਨੇ, ਧੰਨ ਗੁਰੂ ਨਾਨਕ ਸਾਹਿਬ ਉਹਨਾਂ ਅੰਦਰ ਜੋਤ ਬਾਲ ਕੇ ਉਹਨਾਂ ਨੂੰ ਆਪਣੇ ਬਰਾਬਰ ਬਣਾ ਲੈਂਦੇ ਨੇ। ਤਾਂ ਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਅਰਜੁਨ ਦੇਵ ਜੀ ਨੇ ਜਦੋਂ ਗੁਰੂ ਦੀ ਪਰਿਭਾਸ਼ਾ ਦਿੱਤੀ ਤਾਂ ਤਿੰਨ ਸ਼ਬਦਾਂ ਵਿੱਚ ਇੱਕ ਸ਼ਬਦ ਇਹ ਵੀ ਕਿਹਾ, ਪਹਿਲਾ ਬਚਨ ਕਿਹਾ ਗੁਰੂ ਦਾਤਾ ਹੈ, ਦੂਸਰਾ ਬਚਨ ਕਿਹਾ ਗੁਰੂ ਠੰਡ ਦਾ ਘਰ ਹੈ, ਅਤੇ ਤੀਜਾ ਬਚਨ ਕਿਹਾ ਦੁਨੀਆ ਦੇ ਲੋਕੋ ਕਿ ਗੁਰੂ ਤਾਂ ਬਲਦਾ ਹੋਇਆ ਇੱਕ ਚਿਰਾਗ ਹੈ ਕਿ ਜਿਵੇਂ ਇੱਕ ਦੀਵਾ ਬਲੇ ਹਜ਼ਾਰਾਂ ਦੀਵੇ ਆਪਣੇ ਵਰਗੇ ਬਾਲ ਸਕਦਾ ਹੈ। ਇੱਕ ਸਮਰੱਥ ਗੁਰੂ ਜਿੱਥੇ ਬੈਠਾ ਹੋਵੇ ਅਤੇ ਜਿਹੜਾ ਵੀ ਬੁੱਝਿਆ ਹੋਇਆ ਮਨੁੱਖ ਉਹਦੇ ਕੋਲ ਆਵੇ ਆਪਣੀ ਜੋਤ ਉਹਦੇ ਅੰਦਰ ਵੀ ਲੱਟ ਲੱਟ ਕਰਕੇ ਜਗਮਗਾ ਸਕਦਾ ਹੈ। ਹਜ਼ੂਰ ਦਾ ਬਚਨ ਅਸੀਂ ਪੜ੍ਹਦੇ ਹਾਂ ਗੁਰਦਾਤਾ ਗੁਰ ਖਿਵੈ ਘਰ, ਅਤੇ ਗੁਰੂ ਲਈ ਤੀਸਰਾ ਸ਼ਬਦ ਵਰਤਿਆ ਗੁਰ ਦੀਪਕ ਤਿਉਂ ਲੋਏ ਕਿ ਗੁਰੂ ਤਾਂ ਇੱਕ ਦੀਵੇ ਦੀ ਚਿਰਾਗ ਦੀ ਤਰ੍ਹਾਂ ਕਿ ਜਿਹੜੇ ਬੁੱਝੇ ਹੋਏ ਦੀਵਿਆਂ ਨੂੰ ਆਪਣੇ ਵਰਗਾ ਚਾਨਣ ਦਿੰਦੇ ਨੇ। ਗੁਰਦਾਤਾ ਗੁਰ ਖਿਵੈ ਘਰ ਗੁਰ ਦੀਪਕ ਤਿਉਂ ਲੋਏ ਅਮਰ ਪਦਾਰਥ ਨਾਨਕਾ ਮਨ ਮਾਨਿਆ ਸੁਖ ਹੋਏ। ਧੰਨ ਗੁਰੂ ਅਰਜੁਨ ਦੇਵ ਜੀ ਨੇ ਸਵਈਆਂ ਵਿੱਚ ਇੱਕ ਬਚਨ ਕਿਹਾ ਹੈ, ਜਦੋਂ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਸਿਵ ਤੋਂ ਸਲਾਹ ਵਿੱਚ ਇਹ ਸਵਈਆ ਦਰਜ ਕੀਤਾ ਕਿ ਪ੍ਰਭ ਦਾਤਾਉ ਦਾਤਾਰ ਪਰਿਉ ਜਾਚਕ ਇੱਕ ਸ਼ਰਨਾ ਮਿਲੈ ਦਾਨ ਸੰਤ ਰੇਨ ਜਿਹ ਲਗ ਭਵਜਲ ਤਰਨਾ ਬਿੰਤ ਕਰੂੰ ਅਰਦਾਸ ਸੁਣੋ ਜੇ ਠਾਕੁਰ ਭਾਵੈ ਦਿਓ ਦਰਸ ਮਨ ਚਾਓ ਇਹ ਭਗਤ ਇਹ ਮਨ ਠਹਿਰਾਵੈ। ਅਤੇ ਅਗਲਾ ਬਚਨ ਉਹਨਾਂ ਗੁਰੂ ਨਾਨਕ ਸਾਹਿਬ ਲਈ ਵਰਤਿਆ, ਕਹਿਣ ਲੱਗੇ ਬਲਿਓ ਚਿਰਾਗ ਅੰਧਿਆਰ ਮੈਂ, ਇਸ ਕਾਲੇ ਹਨੇਰੇ ਦੇ ਵਿੱਚ ਗੁਰੂ ਨਾਨਕ ਸਾਹਿਬ ਇੱਕ ਦੀਵੇ ਦੀ ਤਰ੍ਹਾਂ ਬਲੇ ਨੇ। ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਕਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਮੈਂ ਬੇਨਤੀ ਕਰ ਰਿਹਾ ਸਾਂ ਕਿ ਗੁਰ ਪ੍ਰਸਾਦ ਤੋਂ ਬਿਨਾਂ ਇੱਕ ਦੀ ਪ੍ਰਾਪਤੀ ਨਹੀਂ। ਗੁਰੂ ਚਾਰ ਤਰ੍ਹਾਂ ਦੇ ਗੁਰੂ ਹਰਗੋਬਿੰਦ ਸਾਹਿਬ ਨੇ ਕਹੇ ਭ੍ਰਿੰਗੀ ਗੁਰੂ, ਪਾਰਸ਼ ਗੁਰੂ, ਬਾਵਨ ਚੰਦਨ ਗੁਰੂ ਅਤੇ ਧੰਨ ਗੁਰੂ ਨਾਨਕ ਸਾਹਿਬ ਲਈ ਸ਼ਬਦ ਵਰਤਿਆ ਕਿ ਦੀਪਕ ਗੁਰੂ। ਗੁਰਦੇਵ ਬਾਣੀ ਵਿੱਚ ਕਹਿੰਦੇ ਨੇ ਕਿ ਸਤਿਗੁਰੂ ਤੋਂ ਬਿਨਾਂ ਅੰਦਰ ਦਾ ਚਾਨਣ ਕੋਈ ਨਹੀਂ ਦੇ ਸਕਦਾ। ਅਤੇ ਪ੍ਰਮਾਣ ਮੈਂ ਪਹਿਲਾਂ ਅਰਜ਼ ਕੀਤਾ ਸੀ ਕਿ ਬਲਿਖਾਰੀ ਗੁਰ ਆਪਣੇ, ਦਿਓ ਖਾੜੀ ਸਦਵਾਰ, ਜਿਨ ਮਾਨਸ ਅਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਦੂਜਾ ਬਚਨ ਧੰਨ ਗੁਰੂ ਅੰਗਦ ਸਾਹਿਬ ਨੇ ਫੁਰਮਾਇਆ, ਕਹਿਣ ਲੱਗੇ ਜੇ ਸੌ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਖੁੰਦਿਆਂ ਗੁਰ ਬਿਨ ਕੋਰ ਅੰਧਾਰ। ਅਤੇ ਗੁਰੂ ਤੋਂ ਬਿਨਾਂ ਅੰਦਰ ਦੀ ਸੂਝੀ ਕੋਈ ਨਹੀਂ। ਵੇਖੋ ਭਾਵੇਂ ਅਸੀਂ ਇਹ ਸ਼ਬਦ ਵਰਤਨੇ ਹਾਂ ਕਿ ਅੱਜ ਸਾਇੰਸ ਬੜੀ ਤਰੱਕੀ ਕਰ ਗਈ ਹੈ, ਮਨੁੱਖ ਤਾਂ ਆਪਣੀ ਧਰਤੀ ਤੋਂ ਬਿਨਾਂ ਹੋਰ ਧਰਤੀਆਂ ਨੂੰ ਵੀ ਖੋਜਣ ਵੱਲ ਚੱਲ ਪਿਆ ਹੈ। ਇਹ ਲੱਭਣ ਦਾ ਯਤਨ ਪਿਆ ਕਰਦਾ ਹੈ ਕਿ ਕਿਤੇ ਹੋਰ ਵੀ ਮੇਰੇ ਵਰਗਾ ਜੀਵਨ, ਮੇਰੇ ਵਰਗੀ ਜ਼ਿੰਦਗੀ ਹੋਵੇ। ਇਹਨੇ ਕਰੋੜਾਂ ਕੋਹ ਦਾ ਸਫ਼ਰ ਜਿਹੜਾ ਹੈ ਉਹ ਤੈਅ ਕਰ ਲਿਆ ਹੈ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹਨੇ ਇੱਕ ਬਚਨ ਕਿਹਾ ਹੈ, ਕਹਿੰਦੇ ਨੇ ਭਾਵੇਂ ਇਨਸਾਨ ਤੂੰ ਇੰਨੀ ਕੁ ਤਰੱਕੀ ਕਰ ਲਵੇਂ ਕਿ ਅੱਖ ਚਮਕਣ ਦੀ ਦੇਰ ਵਿੱਚ ਇਸ ਧਰਤੀ ਤੋਂ ਉੱਡ ਕੇ ਸੈਂਕੜੇ ਅਸਮਾਨ ਉੱਪਰ ਚਲਾ ਜਾਏ, ਇੰਨੀ ਤਰੱਕੀ ਤੂੰ ਕਰ ਲਵੇਂ ਕਿ ਸੈਂਕੜੇ ਪਤਾਲ ਧਰਤੀ ਵਿੱਚ ਤੂੰ ਤਸ ਜਾਏ, ਪਰ ਇਹ ਗੱਲ ਕਦੀ ਨਾ ਭੁੱਲੀ ਕਿ ਬਾਹਰ ਦੇ ਸਫ਼ਰ ਕਰੋੜਾਂ ਕੋਹ ਦਾ ਤੂੰ ਇੱਕ ਖਿੰਨ ਵਿੱਚ ਤੈਅ ਕਰ ਲੈ, ਪਰ ਅੰਦਰ ਦਾ ਸਫ਼ਰ ਜੇ ਤੈਅ ਹੋ ਸਕਦਾ ਤਾਂ ਕੇਵਲ ਗੁਰਪ੍ਰਸਾਦ ਨਾਲ, ਗੁਰੂ ਦੀ ਕਿਰਪਾ ਤੋਂ ਬਿਨਾਂ ਅੰਦਰ ਦਾ ਹਨੇਰਾ ਕਦੀ ਵੀ ਕੋਈ ਨਹੀਂ ਕਰ ਸਕਦਾ। ਹਜ਼ੂਰ ਦੇ ਅੰਮ੍ਰਿਤ ਬਚਨ ਅਸੀਂ ਗਾਥਾ ਵਿੱਚ ਪੜ੍ਹਦੇ ਹਾਂ ਕਿ ਪਰਮਾਣੂ ਪਰਜੰਤ ਆਕਾਸ਼ ਹੈ, ਦੀਪ ਲੋਸ਼ ਹੈ ਖੰਡਣੈ, ਗਛੇਨ ਨੈਣ ਭਰੇਨ ਨਾਨਕ, ਬਿਨਾਂ ਸਾਧੂ ਨਾ ਸਿੱਧ। ਅਤੇ ਗੁਰੂ ਤੋਂ ਬਿਨਾਂ ਤੈਨੂੰ ਸਫਲਤਾ ਨਹੀਂ ਮਿਲੇਗੀ। ਗੁਰੂ ਅੰਗਦ ਸਾਹਿਬ ਨੇ ਫੁਰਮਾਇਆ ਕਿ ਜੇ ਸੌ ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਖੁੰਦਿਆਂ ਗੁਰਬਿਨ ਘੋਰ ਅੰਧਾਰ। ਅਤੇ ਭੱਟਾਂ ਨੇ ਆਪਣੀ ਜ਼ਿੰਦਗੀ ਦਾ ਤਜ਼ਰਬਾ ਦੱਸ ਦਿੱਤਾ, ਕਹਿਣ ਲੱਗੇ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ ਕਿ ਗੁਰੂ ਤੋਂ ਬਿਨਾਂ ਹਨੇਰਾ ਜ਼ਿੰਦਗੀ ਜੀਣ ਦਾ ਪਤਾ ਕੋਈ ਨਹੀਂ ਲੱਗਦਾ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰੂ ਤੋਂ ਬਿਨਾਂ ਅੰਦਰ ਦੀ ਸੁਰਤ ਦਾ ਟਿਕਾ ਨਹੀਂ, ਗੁਰੂ ਤੋਂ ਬਿਨਾਂ ਅੰਦਰ ਦੀ ਸਫਲਤਾ ਨਹੀਂ, ਗੁਰੂ ਤੋਂ ਬਿਨਾਂ ਆਤਮਕ ਜੀਵਨ ਵਿੱਚ ਰਸ ਨਹੀਂ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸਪੁੰਨ, ਅਗੁਨ ਕਟੈ ਸਭ ਤੇਰੇ, ਗੁਰ ਨੈਣ ਬੈਣ ਗੁਰ ਗੁਰ ਕਰੋ। ਕਹਿਣ ਲੱਗੇ ਗੁਰੂ ਸਤ ਕਵ ਨਲ ਕਹੇ, ਜਿਨ ਗੁਰੂ ਨਹਿ ਦੇਖਿਓ ਨਹੁੰ ਕੀਓ। ਤੇ ਅਖਿਅਤ ਸੰਸਾਰ ਮੈਂ ਜਿਹੜੇ ਮਨੁੱਖ ਸਰੀਰ ਧਾਰ ਕੇ ਧਰਤੀ 'ਤੇ ਆਏ ਪਰ ਪੂਰੇ ਗੁਰੂ ਦੀ ਸ਼ਰਨ ਵਿੱਚ ਨਹੀਂ ਗਏ, ਸੱਚ ਜਾਣੋ ਉਹਨਾਂ ਦਾ ਆਉਣਾ ਧਰਤੀ ਦੇ ਉੱਪਰ ਵਿਅਰਥ ਹੈ। ਇਹਦਾ ਮਤਲਬ ਕਿ ਗੁਰਮਤ ਦੇ ਵਿੱਚ ਗੁਰੂ ਕੀ ਕਿਰਪਾ ਤੋਂ ਬਿਨਾਂ ਪਾਰ ਉਤਾਰਾ ਨਹੀਂ। ਮੈਂ ਫਿਰ ਆਪਣੇ ਉਸ ਬਚਨ ਵਿੱਚ ਵੱਲ ਆਵਾਂ, ਅਸੀਂ ਆਸਾਂ ਕੀ ਵਾਰ ਦੀ ਪੌੜੀ ਇੱਕ ਪੜ੍ਹਦੇ ਹਾਂ। ਧੰਨ ਗੁਰੂ ਨਾਨਕ ਸਾਹਿਬ ਨੇ ਬਚਨ ਕਿਹਾ ਹੈ ਕਿ ਪੂਰੇ ਗੁਰੂ ਤੋਂ ਬਿਨਾਂ ਨਾ ਪਹਿਲਾਂ ਕਿਸੇ ਦੇ ਅੰਦਰ ਦੀ ਖਲਾਸੀ ਹੋਈ ਹੈ, ਨਾ ਆਉਣ ਵਾਲੇ ਸਮੇਂ ਵਿੱਚ ਕਿਸੇ ਦੀ ਬੰਦ ਖਲਾਸੀ ਹੋਣੀ। ਗੁਰੂ ਹੀ ਹੈ ਜਿਹੜਾ ਸਾਨੂੰ ਸਾਈਂ ਦੇ ਚਰਨਾਂ ਨਾਲ ਜੋੜ ਸਕਦਾ। ਅਸੀਂ ਬਚਨ ਪੜ੍ਹਦੇ ਹਾਂ ਕਿ ਬਿਨ ਸਤਿਗੁਰ ਕਿਨੈ ਨਾ ਪਾਇਓ, ਪਹਿਲਾਂ ਕਿਸੇ ਨੂੰ ਗੁਰੂ ਤੋਂ ਬਿਨਾਂ ਪ੍ਰਾਪਤੀ ਨਹੀਂ। ਬਿਨ ਸਤਿਗੁਰ ਕਿਨੈ ਨਾ ਪਾਇਆ, ਸਤਿਗੁਰੂ ਤੋਂ ਬਿਨਾਂ ਅੱਜ ਵੀ ਕਿਸੇ ਨੂੰ ਪ੍ਰਾਪਤੀ ਨਹੀਂ ਹੋ ਸਕਦੀ। ਗੁਰੂ ਤੋਂ ਬਿਨਾਂ ਇੱਕ ਦੀ ਪ੍ਰਾਪਤੀ ਨਹੀਂ। ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰੂ ਵਿੱਚ ਪਰਮਾਤਮਾ ਨੇ ਆਪਣੇ ਆਪ ਨੂੰ ਟਿਕਾਇਆ ਅਤੇ ਇਹ ਗੱਲ ਸੰਸਾਰ ਨੂੰ ਪ੍ਰਗਟ ਕਰਕੇ ਕਹਿ ਦਿੱਤੀ ਕਿ ਪੂਰੇ ਗੁਰੂ ਤੋਂ ਬਿਨਾਂ ਸਾਈਂ ਦੀ ਪ੍ਰਾਪਤੀ ਨਹੀਂ। ਮੈਂ ਗੁਰੂ ਇਤਿਹਾਸ ਵਿੱਚੋਂ ਇੱਕ ਉਦਾਹਰਨ ਦੇਣੀ ਚਾਹੁੰਦਾ ਹਾਂ, ਕਿਉਂਕਿ ਜਿੰਨੀ ਦੇਰ ਤੱਕ ਸਾਡੇ ਸਾਹਮਣੇ ਕੋਈ ਪ੍ਰਤੱਖ ਪ੍ਰਮਾਣ ਸਬੂਤ ਨਾ ਹੋਵੇ ਅਤੇ ਸਾਡਾ ਮਨ ਉਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ। ਮੈਂ ਗੁਰੂ ਇਤਿਹਾਸ ਵਿੱਚੋਂ ਹੀ ਇੱਕ ਘਟਨਾ ਆਪ ਨਾਲ ਸਾਂਝੀ ਕਰਨੀ ਹੈ ਕਿ ਇੱਕ ਉਹ ਮਹਾਂਪੁਰਸ਼ ਜਿਨੇ ਆਪਣੀ ਜ਼ਿੰਦਗੀ ਦੇ 6 ਦਹਾਕੇ ਗੁਰਪ੍ਰਸਾਦ ਤੋਂ ਬਿਨਾਂ ਬਤੀਤ ਕੀਤੇ, 60 ਸਾਲ ਦੀ ਉਮਰ ਦੇ ਕਰੀਬ ਗੁਰੂ ਦੀ ਸ਼ਰਨ ਵਿੱਚ ਆਏ, 12 ਸਾਲ ਉਹਨਾਂ ਨੇ ਕਮਾਈ ਕੀਤੀ ਅਤੇ 72 ਸਾਲ ਦੀ ਉਮਰ ਵਿੱਚ ਕੇਵਲ ਸਿੱਖ ਨਹੀਂ ਗੁਰੂ ਨਾਨਕ ਸਾਹਿਬ ਦੇ ਤਖ਼ਤ ਦੇ ਮਾਲਕ ਬਣੇ। 94 ਸਾਲ ਦੀ ਉਮਰ ਸੰਸਾਰ 'ਤੇ ਭੋਗ ਕੇ ਗਏ। ਗੁਰੂ ਬਣਨ ਤੋਂ ਬਿਨਾਂ 22 ਸਾਲ ਉਹ ਗੁਰੂ ਅਮਰਦਾਸ ਜੀ ਦੇ ਰੂਪ ਵਿੱਚ ਸਿੱਖ ਸੰਗਤ ਨੂੰ ਆਤਮਕ ਉਪਦੇਸ਼ ਦਿੰਦੇ ਰਹੇ। ਸਿਰਫ ਇੱਕ ਪ੍ਰਮਾਣ ਹੈ ਕਿ ਗੁਰੂ ਤੋਂ ਬਿਨਾਂ ਦਾਨ ਕਰਨ ਨਾਲ, ਇਸ਼ਨਾਨ ਕਰਨ ਨਾਲ, ਪੁੰਨ ਕਰਨ ਨਾਲ ਕਿ ਬਾਹਰ ਦੇ ਵਿਖਾਵੇ ਦੇ ਕਰਮ ਨਾਲ ਰੱਬ ਮਿਲ ਜਾਏਗਾ। ਪਰਮਾਤਮਾ ਦੇ ਘਰ ਦਾ ਇੱਕ ਵਿਧਾਨ ਹੈ ਕਿ ਮਤ ਕੋ ਭਰਮ ਭੁੱਲੈ ਸੰਸਾਰ, ਗੁਰ ਬਿਨ ਕੋਏ ਨਾ ਉਤਰਸ ਪਾਰ, ਗੁਰ ਕਰਤਾ ਗੁਰ ਕਰਨੈ ਜੋਗ, ਗੁਰ ਪਰਮੇਸ਼ਰ ਹੈ ਪੀ ਹੋਗ। ਕਹਿਣ ਲੱਗੇ ਕਹੋ ਨਾਨਕ ਪ੍ਰਭ ਇਹ ਜਨਾਈ, ਬਿਨ ਗੁਰ ਮੁਕਤ ਨਾ ਪਾਈਐ ਭਾਈ। ਰੱਬ ਦੇ ਘਰ ਦਾ ਅਸੂਲ ਹੈ ਕਿ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਰੱਬ ਦੇ ਘਰ ਦਾ ਇੱਕ ਅਸੂਲ ਹੈ ਕਿ ਸਤਿਗੁਰੂ ਤੋਂ ਬਿਨਾਂ ਉਸ ਨਿਰੰਕਾਰ ਦੀ ਪ੍ਰਾਪਤੀ ਨਹੀਂ। ਗੁਰੂ ਅਰਜਨ ਸਾਹਿਬ ਦੇ ਤੁਸੀਂ ਬਚਨ ਪੜ੍ਹਦੇ ਹੋ, ਕਹਿਣ ਲੱਗੇ ਜੈਸਾ ਸਤਿਗੁਰ ਸੁਣੀ ਦਾ ਉਹਦੇ ਘਰ ਦਾ ਵਿਧਾਨ ਹੈ, ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਦਰਗਹਿ ਕਾ ਬਸੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ, ਹਰ ਨਾਮੋ ਮੰਤਰ ਦਿਰਣਾਏ ਦਾ ਕੱਟੈ ਖੌਮੈ ਰੋਗ। ਅਤੇ ਸਾਰਿਆਂ ਨੂੰ ਗੁਰੂ ਦੀ ਪ੍ਰਾਪਤੀ ਨਹੀਂ, ਨਾਨਕ ਸਤਿਗੁਰ ਤਿੰਨਾਂ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ, ਜਿਨ੍ਹਾਂ ਦੇ ਧੁਰ ਮਸਤਕ ਲੇਖ ਲਿਖ ਦਿੱਤੇ, ਸੱਚ ਜਾਣੂ ਗੁਰੂ ਦੀ ਪ੍ਰਾਪਤੀ ਉਹਨਾਂ ਨੂੰ ਹੈ। ਮੈਂ ਇੱਕ ਉਦਾਹਰਨ ਇਤਿਹਾਸ ਵਿੱਚੋਂ ਆਪ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ ਕਿ ਇਸ ਗੁਰੂ ਦੀਪਕ ਗੁਰੂ ਨੇ ਬੁੱਝੇ ਹੋਏ ਅੰਦਰ ਕਿਵੇਂ ਆਪਣਾ ਚਾਨਣ ਦੇ ਦਿੱਤਾ, ਅਤੇ ਉਸ ਬਲੇ ਹੋਏ ਦੀਵੇ ਨੇ ਲੋਕਾਂ ਦਾ ਕਿੰਨਾ ਕੁ ਭਲਾ ਕੀਤਾ ਹੈ। ਦੇਖੋ ਬਜ਼ੁਰਗ ਅੱਜ 19ਵੀਂ ਵਾਰ ਤੀਰਥ ਇਸ਼ਨਾਨ ਕਰਕੇ ਆਏ ਨੇ, ਗੰਗਾ ਦਾ ਇਸ਼ਨਾਨ ਉਹਨਾਂ ਕੀਤਾ ਅਤੇ ਵਾਪਸ ਤੁਰੇ ਆਉਂਦੇ ਨੇ। ਰਸਤੇ ਵਿੱਚ ਉਹਨਾਂ ਨੂੰ ਇੱਕ ਸੱਜਣ ਮਿਲ ਗਿਆ, ਉਹਦੇ ਲਈ ਸ਼ਬਦ ਇਹ ਵਰਤੇ ਨੇ ਕਿ ਇੱਕ ਬ੍ਰਹਮਚਾਰੀ ਰਸਤੇ ਵਿੱਚ ਮਿਲਿਆ, ਉਸ ਦਾ ਨਾਮ ਕੀ ਸੀ। ਇਸ ਸੰਬੰਧੀ ਇਤਿਹਾਸ ਖਾਮੋਸ਼ ਹੈ, ਆਪਸ ਵਿੱਚ ਪ੍ਰੇਮ ਨਾਲ ਗੱਲਾਂ ਬਾਤਾਂ ਕਰਦੇ ਆਏ। ਉਸ ਬ੍ਰਹਮਚਾਰੀ ਨਾਲ ਇਸ ਮਹਾਂਪੁਰਸ਼ ਨੇ, ਬਾਬਾ ਅਮਰਦਾਸ ਨੇ ਰੱਬ ਦੇ ਘਰ ਦੀ, ਸਾਈਂ ਦੇ ਘਰ ਦੀ ਗੱਲ ਕੀਤੀ। ਅਤੇ ਜਦੋਂ ਉਹ ਘਰ ਪਹੁੰਚੇ ਨੇ ਪਿੰਡ ਬਾਸਰ ਕੇ, ਅਤੇ ਉਸ ਬ੍ਰਹਮਚਾਰੀ ਨੂੰ ਇਹੀ ਗੱਲ ਕਹੀ ਬਾਬਾ ਕਿ ਇੱਕ ਦਿਨ ਇੱਕ ਰਾਤ ਤੁਸੀਂ ਮੇਰੇ ਘਰ ਟਿਕੋ, ਆਪਾਂ ਕਿੰਨੇ ਦਿਨ ਤੋਂ ਇਕੱਠੇ ਤੁਰੇ ਆਉਂਦੇ ਹਾਂ, ਅਤੇ ਜੇ ਤੁਸੀਂ ਕਿਰਪਾ ਕਰੋ ਅੱਜ ਰਹਿਣ ਬਸੇਰਾ ਮੇਰੇ ਘਰ ਕਰ ਲਓ, ਅਤੇ ਮੈਂ ਆਪ ਜੀ ਦੀ ਸੇਵਾ ਕਰ ਸਕਾਂ। ਬ੍ਰਹਮਚਾਰੀ ਰੁਕਿਆ ਜ਼ਰੂਰ, ਪਰ ਉਹਨੂੰ ਜਦੋਂ ਜਲ ਛਕਾਉਣ ਲੱਗੇ ਅਤੇ ਉਸ ਵੇਲੇ ਉਹਦੀ ਜ਼ਬਾਨ 'ਤੇ ਰਸਨਾ 'ਤੇ ਸ਼ਬਦ ਆ ਗਏ ਕਿ ਬਾਬਾ ਕਿ ਆਪਾਂ ਕਿਤਨੇ ਦਿਨ ਇਕੱਠੇ ਰਹੇ ਹਾਂ, ਆਪਾਂ ਪਰਮਾਤਮਾ ਦੇ ਘਰ ਦੀ ਗੱਲ ਵੀ ਕੀਤੀ, ਪਰ ਮੈਨੂੰ ਯਾਦ ਨਾ ਰਿਹਾ ਇਹ ਪੁੱਛਣਾ। ਮੈਂ ਪੁੱਛਣਾ ਚਾਹੁੰਦਾ ਕਿ ਤੁਹਾਡੇ ਗੁਰੂ ਦਾ ਨਾਮ ਕੀ ਹੈ, ਕਿਸ ਮੰਤਰ ਦਾ ਅਭਿਆਸ ਕਰਦੇ ਹੋ, ਕਿਹੜੇ ਗੁਰੂ ਦੇ ਕੋਲੋਂ ਤੁਸੀਂ ਰਹਿਮਤਾਂ ਲਈਆਂ। ਅਤੇ ਉਸ ਵੇਲੇ ਬਾਬਾ ਅਮਰਦਾਸ ਜੀ ਦੀ ਰਸਨਾ ਤੋਂ ਇਹ ਬੋਲ ਸਨ ਕਿ ਹੇ ਸੱਜਣ ਪੁਰਖ, ਇਹ ਭਲੇ ਪੁਰਖ, ਸੱਚ ਜਾਣੀ ਕਿ ਮੈਂ ਅਜੇ ਤੱਕ ਇਹੀ ਤਲਾਸ਼ ਕਰਨਾ ਪਿਆ ਕਿ ਗੁਰੂ ਕੌਣ ਹੈ, ਕਿੱਥੋਂ ਮਿਲੇਗਾ, ਇੰਨੀ ਉਮਰ ਲੰਘ ਗਈ ਅਜੇ ਤੱਕ ਮੈਨੂੰ ਗੁਰੂ ਲੱਭਾ ਹੀ ਨਹੀਂ। ਉਸ ਬ੍ਰਹਮਚਾਰੀ ਨੇ ਪਾਣੀ ਵਾਲਾ ਬਰਤਨ ਜ਼ਮੀਨ 'ਤੇ ਰੱਖ ਕੇ ਕਿਹਾ, ਕਹਿਣ ਲੱਗਾ ਉਹ ਮੇਰੇ ਪ੍ਰਭੂ ਮੈਨੂੰ ਬਖਸ਼ ਦੇਈ ਕਿ ਇੱਕ ਬੰਦੇ ਨੇ 19 ਸਾਲ ਤੀਰਥ ਇਸ਼ਨਾਨ ਕੀਤਾ ਹੋਵੇ, 60 ਸਾਲ ਦੀ ਉਮਰ ਬਤੀਤ ਹੋ ਚੁੱਕੀ ਹੋਵੇ ਅਤੇ ਅਜੇ ਤੱਕ ਵੀ ਗੁਰੂ ਧਾਰਨ ਨਹੀਂ ਕੀਤਾ, ਮੈਨੂੰ ਬਖਸ਼ ਲਈ, ਇੰਨੇ ਦਿਨ ਮੈਂ ਕੇਵਲ ਨਗੂਰੇ ਦੀ ਸੰਗਤ ਵਿੱਚ ਹੀ ਰਿਹਾ। ਪਿਆਰਿਓ ਇੱਕ ਸ਼ਬਦ ਸੀ ਕਿ ਇੰਨੀ ਉਮਰ ਲੰਘ ਗਈ ਅਤੇ ਜਾਣ ਲੱਗਿਆ ਉਹ ਸ਼ਬਦ ਕਹਿ ਗਿਆ, ਕਹਿੰਦਾ ਮੈਂ ਰਾਤ ਤਾਂ ਤੁਹਾਡੇ ਕਰ ਕੀ ਰਹਿਣਾ, ਕਦੀ ਦੇਖੋ ਕਿ ਤੁਹਾਡੇ ਕੇਸ਼ ਦੁੱਧ ਵਰਗੇ ਚਿੱਟੇ ਹੋ ਗਏ ਨੇ, ਜਵਾਨੀ ਦਾ ਸਮਾਂ ਲੰਘ ਗਿਆ ਅਤੇ ਤੁਹਾਨੂੰ ਪਤਾ ਹੈ ਕਿ ਜਦੋਂ ਕੇਸ਼ ਚਿੱਟੇ ਹੋ ਜਾਣ ਅਤੇ ਇਹ ਇਸ ਗੱਲ ਦੀ ਚੇਤਾਵਨੀ ਨੇ ਕਿ ਅੱਜ ਜਾਂ ਕੱਲ੍ਹ ਮੌਤ ਆਉਣੀ ਹੈ। ਅਜੇ ਕੱਚੀ ਫਸਲ ਧਰਤੀ ਤੋਂ ਨਿਕਲਦੀ ਹੋਵੇ ਅਤੇ ਆਸ ਹੈ ਇਸ ਫਸਲ ਨੇ ਡੱਡਰੀ ਹੋਣਾ ਅਤੇ ਜਦੋਂ ਫਸਲ ਪੱਕ ਜਾਏ, ਹੁਣ ਇੱਕੋ ਆਸ ਹੈ ਅੱਜ ਜਾਂ ਕੱਲ੍ਹ ਇਸ ਫਸਲ ਨੂੰ ਕਿਸੇ ਕੱਟਣ ਵਾਲੇ ਨੇ ਆ ਜਾਣਾ। ਬਾਬਾ ਅਮਰਦਾਸ ਨੂੰ ਇਹ ਸ਼ਬਦ ਕਹਿ ਦਿੱਤੇ ਬ੍ਰਹਮਚਾਰੀ ਨੇ, ਕਹਿਣ ਲੱਗੇ ਦੇਖ ਬਾਬਾ ਕਿ ਬਚਪਨ ਚਲਾ ਗਿਆ, ਜਵਾਨੀ ਦਾ ਸਮਾਂ ਟੱਪ ਗਿਆ, ਅੱਜ ਬੁਢੇਪਾ ਤੇਰੇ ਸਰੀਰ 'ਤੇ ਆ ਪਹੁੰਚਿਆ, ਅਤੇ ਅਜੇ ਤੱਕ ਜੇ ਤੂੰ ਗੁਰੂ ਵਾਲਾ ਨਹੀਂ ਬਣਿਆ ਤਾਂ ਕਿਹੜੇ ਵੇਲੇ ਤੂੰ ਆਪਣਾ ਗੁਰੂ ਧਾਰਨ ਕਰੇਗਾ? ਇਸ ਸਵਾਸ ਦਾ ਤਾਂ ਭਰੋਸਾ ਹੀ ਕੋਈ ਨਹੀਂ ਕਿ ਇੱਕ ਸਵਾਸ ਆਇਆ ਕਿ ਅਗਲਾ ਆਉਣਾ ਵੀ ਹੈ ਕਿ ਨਹੀਂ। ਬ੍ਰਹਮਚਾਰੀ ਤਾਂ ਇੰਨਾ ਸ਼ਬਦ ਕਹਿ ਕੇ ਚਲਾ ਗਿਆ, ਪਰ ਆਪਣੇ ਬਚਨਾਂ ਦਾ, ਆਪਣੇ ਬਾਣਾਂ ਦਾ ਇਹੋ ਜਿਹਾ ਤੀਰ ਮਾਰ ਗਿਆ ਕਿ ਬਾਬੇ ਅਮਰਦਾਸ ਨੂੰ ਵਿੰਨ ਕੇ ਚਲਾ ਗਿਆ। ਇਸ ਬਜ਼ੁਰਗ ਨੇ ਸਾਰੀ ਰਾਤ ਟਿਕਾ ਵਿੱਚ ਨਹੀਂ, ਸਾਰੀ ਰਾਤ ਇਹਦੇ ਕੰਨਾਂ ਵਿੱਚ ਇਹ ਆਵਾਜ਼ ਗੂੰਜਦੀ ਰਹੀ ਕਿ ਮਣਾ, ਜਵਾਨੀ ਦੇ ਦਿਨ ਚਲੇ ਗਏ, ਬੁਢੇਪਾ ਆ ਗਿਆ, ਅਜੇ ਤੱਕ ਤੂੰ ਗੁਰੂ ਵਾਲਾ ਨਹੀਂ ਬਣਿਆ, ਅਤੇ ਦੱਸ ਖਾਂ ਫਿਰ ਇਸ ਧਰਤੀ 'ਤੇ ਆਉਣ ਦਾ ਲਾਭ ਕੀ ਹੋਇਆ? ਸੱਚ ਜਾਣਿਓ ਗੁਰੂ ਕੇ ਸਿੱਖੋ, ਇੱਕ ਮੈਂ ਬੇਨਤੀ ਕਰਾਂ, ਅਸੀਂ ਆਪਣੀ ਜ਼ਿੰਦਗੀ ਦਾ ਸਮਾਂ ਬੇਪਰਵਾਹੀ ਦੇ ਨਾਲ ਬਤੀਤ ਕਰੀ ਜਾਂਦੇ ਹਾਂ, ਪਰ ਕਦੀ ਇਸ ਗੱਲ ਨੂੰ ਸੋਚਿਆ ਨਹੀਂ ਕਿ ਜਿਹੜਾ ਅੱਜ ਦਿਨ ਲੰਘ ਚੁੱਕਾ ਹੈ ਇਹਨੇ ਪਰਤ ਕੇ ਕੱਲ੍ਹ ਮੇਰੇ ਕੋਲ ਆਉਣਾ ਨਹੀਂ। ਕਿਉਂਕਿ ਕੁਦਰਤ ਦਾ ਇੱਕ ਨੇਮ ਹੈ ਕਿ ਜਿਹੜਾ ਪਾਣੀ ਇੱਕ ਵਾਰੀ ਦਰਿਆ ਦਾ ਪੁਲ ਦੇ ਥੱਲੋਂ ਲੰਘ ਗਿਆ ਉਹਨੇ ਪਰਤ ਕੇ ਕਦੀ ਸੋਮੇ ਵਾਲੇ ਪਾਸੇ ਆਉਣਾ, ਜਿਹੜਾ ਪਾਣੀ ਦਾ ਪ੍ਰਵਾਹ ਨਿਕਲ ਗਿਆ ਸੋ ਨਿਕਲ ਗਿਆ, ਉਹਨੇ ਪਰਤ ਕੇ ਆਉਣਾ ਨਹੀਂ। ਹਕੀਕਤ ਇਹ ਵੇ ਜਿਹੜੇ ਜ਼ਿੰਦਗੀ ਦੇ ਸਵਾਸ ਇੱਕ ਵਾਰੀ ਨਿਕਲ ਗਏ, ਜਿਹੜੀ ਆਰਬਲਾ ਦਾ ਉਮਰ ਦਾ ਸਮਾਂ ਇੱਕ ਵਾਰੀ ਨਿਕਲ ਗਿਆ, ਉਹਨੇ ਪਰਤ ਕੇ ਹੱਥ ਨਹੀਂ ਆਉਣਾ। ਤਾਂ ਹੀ ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਕਦੀ ਤੂੰ ਦੇਖਦਾ ਨਹੀਂ, ਤੇਰੀ ਜ਼ਿੰਦਗੀ ਦਾ ਸਮਾਂ ਤੇਰੇ ਕੋਲੋਂ ਨਿਕਲਦਾ, ਉਮਰ ਤੇਰੀ ਵਹਿੰਦੀ ਪਈ ਹੈ, ਲੰਘਦੀ ਪਈ ਹੈ। ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਮਿਥਿਆ ਮੋਹ ਬੰਦੈ ਨਿਤ ਪਾਰਚ, ਮਾਧਵੇ ਭੱਜ ਦਿਨ ਨਿਤ ਰਹਿਣੀ, ਜਨਮ ਪਦਾਰਥ ਜੀਤ ਹਰ ਸ਼ਰਨੀ। ਗੁਰੂ ਅਰਜਨ ਸਾਹਿਬ ਦੇ ਬਚਨ ਪੜ੍ਹਦੇ ਹਾਂ ਕਿ ਔਦ ਘਟੈ ਦਿਨ ਸੁਰੈਣਾ ਰੇ, ਮਨ ਗੁਰਮਿਲ ਕਾ ਸਵਾਰੇ। ਕਬੀਰ ਸਾਹਿਬ ਕਹਿੰਦੇ ਨੇ ਸੁਚੇਤ ਹੋ, ਕਿਉਂਕਿ ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਪ ਘਟੈ ਤਨ ਛਿਜੈ, ਕਾਲ ਅਖੇਰੀ ਫਿਰੈ ਬਦਕ ਜਿਉਂ, ਕਹੋ ਕਵਨ ਬਿਦ ਕੀਜੈ। ਸਾਹਿਬ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪਿਆਰਿਆ ਕਿ ਸਮੇਂ ਨੇ ਰੁਕਣਾ ਨਹੀਂ, ਸਮੇਂ ਨੇ ਆਪਣੀ ਚਾਲ ਚੱਲਣਾ। ਉਸ ਬਜ਼ੁਰਗ ਬਾਬਾ ਅਮਰਦਾਸ ਜੀ ਨੂੰ ਇੰਨੇ ਸ਼ਬਦ ਕਹਿ ਕੇ ਚਲੇ ਗਏ ਕਿ ਜਵਾਨੀ ਚਲੀ ਗਈ, ਬੁਢੇਪੇ ਨੇ ਆ ਗ੍ਰਸਿਆ ਹੈ, ਅਤੇ ਕੀ ਤੁਸੀਂ ਅਜੇ ਤੱਕ ਗੁਰੂ ਵਾਲੇ ਨਹੀਂ? ਸਾਰੀ ਰਾਤ ਉਸ ਬਜ਼ੁਰਗ ਦੇ ਕੰਨਾਂ ਵਿੱਚ ਆਵਾਜ਼ ਗੂੰਜਦੀ ਰਹੀ। ਉਹ ਤੀਰ ਅਮੋਘ ਬਾਣ ਦੀ ਤਰ੍ਹਾਂ ਬਾਬੇ ਦੇ ਅੰਦਰ ਨੂੰ ਵਿੰਨਦੇ ਰਹੇ। ਅੱਧੀ ਰਾਤ ਬਤੀਤ ਹੋਈਏ, ਕੇਵਲ ਅੰਦਰ ਬੈਰਾਗ ਹੈ ਕਿ ਖੇ ਪਰਮਾਤਮਾ, ਜੇ ਤੂੰ ਕਿਰਪਾ ਕਰਕੇ ਮੈਨੂੰ ਜ਼ਿੰਦਗੀ ਦਿੱਤੀ, ਸਮਾਂ ਦਿੱਤਾ, ਅਤੇ ਇੱਕ ਮਿਹਰ ਕਰ, ਮੈਨੂੰ ਪੂਰੇ ਮੁਰਸ਼ਦ ਦਾ ਮਿਲਾਪ ਬਖਸ਼ ਦੇ, ਪੂਰੇ ਗੁਰੂ ਦੇ ਚਰਨਾਂ ਨਾਲ ਜੋੜ ਦੇ। ਅੱਧੀ ਰਾਤ ਤੋਂ ਬਾਅਦ ਜਦੋਂ ਅੰਮ੍ਰਿਤ ਵੇਲਾ ਹੋਇਆ ਅਤੇ ਸੱਕੇ ਭਰਾ ਦੇ ਘਰੋਂ ਇੱਕ ਆਵਾਜ਼ ਸੁਣਾਈ ਦਿੱਤੀ, ਮੈਂ ਇਸ ਘਟਨਾ ਨੂੰ ਤਾਂ ਅੱਜ ਆਧਾਰ ਬਣਾਇਆ, ਕੱਲ੍ਹ ਨੂੰ ਅੰਮ੍ਰਿਤ ਦੀ ਗੱਲ ਕਰ ਲੱਗਿਆਂ, ਇਸ ਬੇਸ ਬਣ ਸਕੇ ਕਿ ਆਪਾਂ ਅੰਮ੍ਰਿਤ ਛਕਨੇ ਹਾਂ, ਇਹ ਕੇਵਲ ਕਰਮ ਕਾਂਡ ਨਹੀਂ, ਅੰਮ੍ਰਿਤ ਛਕਨੇ ਹਾਂ ਕੇਵਲ ਬਾਹਰ ਦਾ ਵਿਖਾਵਾ ਨਹੀਂ, ਗੁਰੂ ਕੋਲੋਂ ਅੰਮ੍ਰਿਤ ਦੀ ਦਾਤ ਲੈਣਾ, ਸੱਚ ਜਾਣੂ ਗੁਰੂ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਸਮਰਪਿਤ ਕਰਨਾ। ਅੰਮ੍ਰਿਤ ਲੈਣ ਤੋਂ ਬਾਅਦ ਗੁਰੂ ਬੁੱਝੇ ਹੋਏ ਅੰਦਰ ਨੂੰ ਨਾਮ ਦੀ ਚਿਣਗ ਲਾ ਕੇ ਆਪਣੇ ਵਾਲੀ ਜੋਤ ਇਹਦੇ ਵਿੱਚ ਬਾਲ ਦਿੰਦਾ ਹੈ। ਕਿਉਂਕਿ ਹਜ਼ੂਰ ਨੇ ਜਦੋਂ ਸਿੱਖ ਨੂੰ ਮੁਕੰਮਲ ਕੀਤਾ, ਅਤੇ ਕੱਲ੍ਹ ਨੂੰ ਮੈਂ ਅਰਜ਼ ਕਰਾਂਗਾ ਅੱਗੇ, ਇਹ ਸ਼ਬਦ ਵਰਤੇ ਨੇ ਕਿ ਪੂਰਨ ਜੋਤ ਜਗੈ ਘੱਟ ਮੈਂ, ਪਰ ਪੂਰਨ ਜੋਤ ਉਦੋਂ ਜਗੇਗੀ ਜਦੋਂ ਜੋਤ ਸਰੂਪ ਸਤਿਗੁਰੂ ਦੇ ਚਰਨਾਂ ਨਾਲ ਜੁੜੇ। ਇਸ ਬਜ਼ੁਰਗ ਨੇ ਸਾਰੀ ਰਾਤ ਬਤੀਤ ਕੀਤੀ, ਅੰਮ੍ਰਿਤ ਵੇਲੇ ਸੱਕੇ ਭਰਾ ਦੇ ਘਰੋਂ ਆਵਾਜ਼ ਆਈ, ਇੱਕ ਪਾਸੇ ਬੀਬੀ ਨੇ ਚਾਟੀ ਵਿੱਚ ਮਧਾਣੀ ਪਾਈ, ਦੂਜੇ ਪਾਸੇ ਆਪਣੀ ਰਸਨਾ ਤੋਂ ਸ਼ਬਦ ਪੜ੍ਹਨੇ ਸ਼ੁਰੂ ਕੀਤੇ, ਅਤੇ ਇਹ ਕੋਈ ਬੀਬੀ ਹੋਰ ਨਹੀਂ, ਧੰਨ ਗੁਰੂ ਅਮਰਦਾਸ ਜੀ ਦੇ ਭਰਾਤਾ ਦੀ ਨੂੰਹ ਹੈ, ਅਤੇ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਉਹਨਾਂ ਦੀ ਸੁਪੁੱਤਰੀ ਹੈ ਬੀਬੀ ਅਮਰੋ। ਰਸਨਾ ਤੋਂ ਸ਼ਬਦ ਸ਼ੁਰੂ ਹੋਏ ਕਿ ਕਰਨੀ ਕਾਗਦ ਮਾਰੂ ਮਹੱਲਾ ਪਹਿਲਾਂ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋ ਲੇਖ ਪਏ। ਇਹ ਸ਼ਬਦ ਪੜ੍ਹਦਿਆਂ ਪੜ੍ਹਦਿਆਂ ਰਹਾਓ ਦੀ ਤੁਕ 'ਤੇ ਪਹੁੰਚੀ, ਚਿਤ ਚੇਤ ਸ਼ਕੀਨੇ ਦਇਆਲ। ਜਦੋਂ ਸ਼ਬਦ ਪੜ੍ਹਦੇ ਗਏ ਅਖੀਰ 'ਤੇ ਇੱਕ ਬਚਨ ਪੜ੍ਹਿਆ ਕਿ ਕਾਇਆ ਆਰਨ ਮਨ ਵਿੱਚ ਲੋਖਾਂ, ਕਹਿਣ ਲੱਗੇ ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ, ਸੰਨੀ ਚਿੰਤ ਪਈ ਪਿਆ ਮਨੂਰ, ਭਇਆ ਮਨੂਰ ਕੰਚਨ ਫਿਰ ਹੋਵੈ, ਜੇ ਗੁਰ ਮਿਲੈ ਤਨੇਖਾ, ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸ਼ਟਸ ਦੇਖਾ। ਇਹ ਸ਼ਬਦ ਬਾਬਾ ਅਮਰਦਾਸ ਜੀ ਨੇ ਸੁਣਿਆ, ਕੰਨਾਂ ਵਿੱਚ ਸ਼ਬਦ ਪਿਆ ਅਤੇ ਇੰਝ ਲੱਗਾ ਕਿ ਬ੍ਰਹਮਚਾਰੀ ਤਾਂ ਇੱਕ ਬੋਲੀ ਮਾਰ ਕੇ ਅੰਦਰ ਨੂੰ ਵਿੰਨ ਕੇ ਚਲਾ ਗਿਆ, ਜ਼ਖਮੀ ਕਰਕੇ ਚਲਾ ਗਿਆ, ਅਤੇ ਇਸ ਬੀਬੀ ਦੇ ਸ਼ਬਦਾਂ ਨੇ ਮਾਨੋ ਮੇਰੇ ਜ਼ਖਮ ਦੇ ਉੱਤੇ ਮਲਮ ਲਾ ਦਿੱਤੀ। ਮੇਰੇ ਇਹਨਾਂ ਜ਼ਖਮਾਂ ਦੇ ਉੱਤੇ ਜਿਵੇਂ ਅੰਗੂਰ ਆ ਗਿਆ ਹੋਵੇ, ਮੇਰੇ ਜ਼ਖਮਾਂ ਨੂੰ ਕਿਸੇ ਨੇ ਰਾਹਤ ਦੇ ਦਿੱਤੀ ਹੋਵੇ। ਸ਼ਬਦ ਸੁਣਨ ਤੋਂ ਬਾਅਦ ਬੀਬੀ ਅਮਰੋ ਜੀ ਦੇ ਕੋਲ ਜਾ ਪਹੁੰਚੇ, ਉਹਨੇ ਜਦੋਂ ਦੇਖਿਆ ਤੇ ਅਦਬ ਨਾਲ ਬੀਬੀ ਅਮਰੋ ਜੀ ਉੱਠ ਕੇ ਖੜ੍ਹੇ ਹੋ ਗਏ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਅਜੇ ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿੱਚ ਨਹੀਂ ਆਏ, ਕੇਵਲ ਇੱਕ ਸ਼ਬਦ ਸੁਣਿਆ ਹੈ। ਅਤੇ ਬੀਬੀ ਅਮਰੋ ਜਦੋਂ ਅਦਬ ਨਾਲ ਉੱਠੀ ਤੇ ਬਾਬਾ ਅਮਰਦਾਸ ਜੀ ਨੇ ਪ੍ਰੇਮ ਨਾਲ ਇਹ ਸ਼ਬਦ ਕਹਿ, ਬੇਟਾ ਕਿ ਮੇਰੇ ਅੰਦਰ ਹੋਏ ਜ਼ਖਮੀ ਨੂੰ ਤੇਰੇ ਸ਼ਬਦਾਂ ਨੇ ਰਾਹਤ ਦਿੱਤੀ ਹੈ, ਤੇਰੇ ਸ਼ਬਦਾਂ ਨੇ ਮੇਰੇ ਅੰਦਰ ਨੂੰ ਮਲਮ ਲਾ ਦਿੱਤੀ। ਅਤੇ ਬੀਬੀ ਅਮਰੋ ਜੀ ਪੁੱਛਦੇ ਨੇ, ਪਿਤਾ ਜੀ ਦੱਸੋ ਕਿਹੜੇ ਸ਼ਬਦ? ਕਹਿਣ ਲੱਗੇ, ਧੀਏ ਜੋ ਤੂੰ ਆਪਣੀ ਰਸਨਾ ਤੋਂ ਗਾਉਂਦੀ ਪਈ ਸੈਂ, ਸੱਚ ਜਾਣੀ ਕਿ ਮੈਂ ਇਹਦੇ ਅਰਥਾਂ ਨੂੰ ਸਮਝਿਆ ਨਹੀਂ, ਪਰ ਸੁਣਨ ਤੋਂ ਬਾਅਦ ਮੇਰੇ ਅੰਦਰ ਨੂੰ ਰਸ ਜ਼ਰੂਰ ਆਇਆ ਹੈ। ਪਹਿਲੇ ਦਿਨ ਬਾਣੀ ਦਾ ਸ਼ਬਦ ਕੰਨਾਂ ਵਿੱਚ ਪਿਆ। ਇੱਥੇ ਮੈਂ ਇੱਕ ਅਰਜ਼ ਕਰਨੀ ਚਾਹੁੰਦਾ, ਕਈ ਸਾਡੇ ਸੱਜਣ ਇਹ ਕਹਿੰਦੇ ਨੇ ਕਿ ਜੇ ਬਾਣੀ ਦੇ ਅਰਥਾਂ ਦਾ ਪਤਾ ਨਹੀਂ ਤਾਂ ਬਾਣੀ ਪੜ੍ਹਨ ਦਾ ਕੋਈ ਲਾਭ ਨਹੀਂ। ਜੇ ਬਾਣੀ ਦੇ ਅੱਖਰੀ ਅਰਥ ਸਮਝ ਨਹੀਂ ਪੈਂਦੇ ਤਾਂ ਤੋਤਾ ਰਟਣਾ ਹੈ, ਬਾਣੀ ਦਾ ਕੋਈ ਲਾਭ ਜ਼ਿੰਦਗੀ ਵਿੱਚ ਨਹੀਂ ਹੋਣਾ। ਮੈਂ ਉਹਨਾਂ ਸੱਜਣਾਂ ਦੇ ਚਰਨਾਂ ਵਿੱਚ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਇਸ ਬਾਣੀ ਨੂੰ ਕਵਿਤਾ ਦੀ ਨਜ਼ਰ ਨਾਲ ਨਾ ਤੱਕੋ, ਇਸ ਬਾਣੀ ਨੂੰ ਇੱਕ ਵਿਦਵਾਨ ਦੇ ਖਿਆਲ ਨਾ ਸਮਝੋ, ਇਹ ਗੁਰੂ ਨਾਨਕ ਦਾ ਹਿਰਦਾ ਹੈ। ਸੱਚ ਜਾਣੀ ਜੇ ਤੈਨੂੰ ਬਾਣੀ ਦੇ ਅਰਥਾਂ ਦਾ ਪਤਾ ਨਹੀਂ, ਤੂੰ ਬਾਣੀ ਪੜ੍ਹੀ ਜੇ, ਬਾਣੀ ਤਾਂ ਵੀ ਤੇਰੇ ਉੱਤੇ ਅਸਰ ਕਰੇਗੀ। ਅਸੀਂ ਕਹਾਂਗੇ ਜੀ ਕਿਵੇਂ? ਮੈਂ ਤੁਹਾਨੂੰ ਤਿੰਨ ਕੁ ਪ੍ਰਮਾਣ ਦੇਣੇ ਚਾਹੁੰਦਾ। ਪਹਿਲੀ ਬੇਨਤੀ ਇਹ ਵੇ ਕਿ ਬੱਚੇ ਦਾ ਜਨਮ ਹੁੰਦਾ ਹੈ ਕਿ ਬੱਚੇ ਦੇ ਅੰਦਰ ਭੁੱਖ ਪੈਦਾ ਹੋਈ, ਜਨਮ ਤੋਂ ਬਾਅਦ ਇੱਕੋ ਦਮ ਉਹਦੇ ਅੰਦਰ ਪੇਟ ਨੂੰ ਭੁੱਖ ਲੱਗੀ, ਉਹ ਚਾਹੁੰਦਾ ਬੱਚੇ ਦਾ ਅੰਦਰ ਮੈਨੂੰ ਖੁਰਾਕ ਮਿਲੇ। ਅੱਜ ਤੀਕਰਾਂ ਕਦੀ ਕਿਸੇ ਹੋਸਪਿਟਲ ਵਿੱਚ, ਕਦੀ ਕਿਸੇ ਪਿੰਡ ਵਿੱਚ ਇਹ ਸੰਸਥਾ ਤੁਸੀਂ ਦੇਖੀਏ ਕਿ ਜਿਹੜੀ ਇਹ ਕਹਿ ਕਿ ਇਸ ਬੱਚੇ ਦਾ ਅੱਜ ਜਨਮ ਹੋਇਆ, ਅਸੀਂ 3 ਮਹੀਨੇ ਤੱਕ ਇਸ ਬੱਚੇ ਨੂੰ ਇਹ ਸਿੱਖਿਆ ਦੇਣੀ ਹੈ, ਸਿਖਲਾਈ ਦੇਣੀ ਹੈ, ਇਹਨੂੰ 3 ਮਹੀਨੇ ਦਾ ਕੋਰਸ ਪਹਿਲਾਂ ਕਰਾਉਣਾ ਕਿ ਜਦੋਂ ਤੈਨੂੰ ਭੁੱਖ ਲੱਗੇ ਤਾਂ ਮਾਂ ਦਾ ਦੁੱਧ ਕਿਵੇਂ ਚੁੰਘਣਾ। ਅਤੇ ਅਸੀਂ ਦੱਸਣਾ ਚਾਹੁੰਦੇ ਹਾਂ ਕਿ 3 ਮਹੀਨੇ ਪਹਿਲਾਂ ਕਿ ਜਿਹੜਾ ਦੁੱਧ ਤੂੰ ਪੀਂਦਾ ਇਹਦੇ ਵਿੱਚ ਕਿਹੜੇ ਕਿਹੜੇ ਵਿਟਾਮਿਨਸ ਨੇ। ਮੇਰੀ ਬੇਨਤੀ ਸਮਝਿਓ ਕਿ ਬਾਣੀ ਦੇ ਪਾਠ ਕਰਨਾ ਅਰਥ ਨਹੀਂ ਆਉਂਦੇ ਤਾਂ ਬਾਣੀ ਅਸਰ ਨਹੀਂ ਕਰੇਗੀ। ਹੁਣ ਕਦੀ ਕਿਸੇ ਨੇ ਧਰਤੀ ਦੇ ਕਿਸੇ ਖਿੱਤੇ ਵਿੱਚ ਵੀ ਜੰਮਦੇ ਬੱਚੇ ਨੂੰ ਇਹ ਨਹੀਂ ਪੜਾਇਆ ਜਾਂਦਾ ਕਿ ਜਿਹੜਾ ਦੁੱਧ ਤੂੰ ਪੀਣ ਲੱਗਾ ਪਹਿਲਾਂ ਕੋਰਸ ਕਰ, ਤੈਨੂੰ ਪਤਾ ਹੋਵੇ ਕਿ ਦੁੱਧ ਵਿੱਚ ਤਾਕਤ ਕਿਹੜੀ ਹੈ। ਨਹੀਂ ਪਿਆਰਿਓ, ਪੇਟ ਵਿੱਚ ਭੁੱਖ ਪੈਦਾ ਹੋ ਜਾਏ ਅਤੇ ਦੁੱਧ ਪੀਣ ਦੀ ਜਾਂਚ ਆਪਣੇ ਆਪ ਆਉਂਦੀ ਏ। ਜਿਸ ਬੱਚੇ ਨੂੰ ਅੱਖਰ ਨਹੀਂ ਬੋਲਣੇ ਆਉਂਦੇ, ਦੁੱਧ ਪੀਏ ਅਤੇ ਦੁੱਧ ਉਹਦੇ ਪੇਟ ਦੀ ਭੁੱਖ ਦੂਰ ਕਰਦਾ। ਬਸ ਗੁਰੂ ਨਾਨਕ ਦੀ ਭੁੱਖ ਤੇਰੇ ਅੰਦਰ ਹੋਵੇ, ਅਰਥ ਨਾ ਵੀ ਆਉਣ ਅਤੇ ਬਾਣੀ ਤੇਰੇ ਅੰਦਰ ਨੂੰ ਤਾਂ ਵੀ ਤ੍ਰਿਪਤ ਕਰੇਗੀ। ਮੈਂ ਦੂਸਰਾ ਪ੍ਰਮਾਣ ਅਰਜ਼ ਕਰਨਾ ਚਾਹੁੰਦਾ ਕਿ ਗੁਰੂ ਕੀ ਬਾਣੀ ਸਾਡੇ ਅੰਦਰ ਨੂੰ ਸਕੂਨ ਦਿੰਦੀ ਏ। ਬਾਬੇ ਅਮਰਦਾਸ ਨੇ ਬਾਣੀ ਪੜ੍ਹੀ ਨਹੀਂ, ਅੱਜ ਪਹਿਲੇ ਦਿਨ ਸ਼ਬਦ ਸੁਣਿਆ ਹੈ। ਇੱਕ ਪਿਆਸਾ ਮਨੁੱਖ ਆਇਆ, ਉਹਨੂੰ ਪਿਆਸ ਲੱਗੀ ਏ, ਉਹਨੇ ਆ ਕੇ ਕਿਹਾ ਮੈਨੂੰ ਪਾਣੀ ਦਾ ਕੋਈ ਗਲਾਸ ਦੇ ਦਿਓ, ਕੋਈ ਪਾਣੀ ਦਾ ਕੱਪ ਪਿਲਾ ਦਿਓ। ਅਤੇ ਅਸੀਂ ਕਹੀਏ ਵੀ ਪਾਣੀ ਅਸੀਂ ਉਹਨੂੰ ਪਿਲਾਉਂਦੇ ਹਾਂ ਜਿਹੜਾ ਪਹਿਲਾਂ ਪਾਣੀ ਦਾ ਸੂਤਰ ਦੱਸੇ। ਕੀ ਤੈਨੂੰ ਪਤਾ ਕਿ ਪਾਣੀ ਵਿੱਚ ਹਾਈਡਰੋਜਨ ਆਕਸੀਜਨ ਹੈ? ਕੀ ਤੈਨੂੰ ਕੈਮਿਸਟਰੀ ਦੇ ਇਹਨਾਂ ਸੂਤਰਾਂ ਦਾ ਪਤਾ ਹੈ ਵੀ ਪਾਣੀ ਦਾ ਸੂਤਰ H2O ਹੈ? ਗੁਰੂ ਕੇ ਸਿੱਖੋ, ਅੰਦਰ ਪਿਆਸ ਲੱਗੀ ਹੋਵੇ ਅਤੇ ਪਾਣੀ ਦੇ ਅਰਥ ਨਾ ਵੀ ਆਉਣ, ਬਸ ਇਹਨਾਂ ਬੁੱਲਾਂ ਤੋਂ ਥੱਲੇ ਗਲੇ ਤੋਂ ਉਤਰ ਕੇ ਪਾਣੀ ਪੇਟ ਵੀ ਚਲਾ ਜਾਏ ਅਤੇ ਪਾਣੀ ਪਿਆਸ ਆਪਣੇ ਆਪ ਬੁਝਾ ਦਿੰਦਾ। ਪਾਣੀ ਦੇ ਅਰਥ ਨਾ ਆਉਣ, ਪੀੜ ਨਾਲ ਪਿਆਸ ਬੁੱਝ ਜਾਂਦੀ ਏ। ਸੱਜਣਾ ਭਾਵੇਂ ਬਾਣੀ ਦੇ ਅਰਥ ਨਾਮ ਦੇ ਹੋਣ, ਅੰਦਰ ਰੱਬ ਨੂੰ ਮਿਲਣ ਦੀ ਤੜਪ ਹੋਵੇ, ਸੱਚ ਜਾਣੀ ਬਾਣੀ ਤੇਰੇ ਅੰਦਰ ਦੀ ਪਿਆਸ ਜ਼ਰੂਰ ਬੁਝਾਏਗੀ। ਮੇਰੇ ਕਹਿਣ ਤੋਂ ਮੁਰਾਦ ਏ ਕਿ ਖੁਰਾਕ ਦਾ ਪਤਾ ਨਹੀਂ। ਹੁਣ ਇੱਕ ਅਨਪੜ੍ਹ ਬੰਦਾ ਹੈ, ਮੈਂ ਤੀਸਰਾ ਪ੍ਰਮਾਣ ਦੇਣਾ ਚਾਹੁੰਦਾ ਵਾਂ ਕਿ ਜੰਮਦੇ ਬੱਚੇ ਨੂੰ ਦੁੱਧ ਦਾ ਕੋਈ ਪਤਾ ਨਹੀਂ ਇਹਦੇ ਵਿੱਚ ਕਿਹੜੇ ਵਿਟਾਮਿਨਸ ਨੇ, ਪਰ ਜਦੋਂ ਦੁੱਧ ਪੀਂਦਾ ਹੈ ਉਹਦੇ ਅੰਦਰ ਦੀ ਭੁੱਖ ਖਤਮ ਹੁੰਦੀ ਹੈ। ਪਿਆਸੇ ਬੰਦੇ ਨੂੰ ਕੋਈ ਪਤਾ ਨਹੀਂ ਕਿ ਪਾਣੀ ਦਾ ਸੂਤਰ ਕੀ ਖੈ, ਪਰ ਜਦੋਂ ਪੀਂਦਾ ਉਹਦੀ ਪਿਆਸ ਬੁੱਝਦੀ ਖੈ। ਇੱਕ ਇਨਸਾਨ ਨੂੰ ਭੁੱਖ ਲੱਗੀ ਖੈ ਮਨੁੱਖ ਨੂੰ, ਅਤੇ ਜੇ ਆਪਾਂ ਉਹਨੂੰ ਰੋਟੀ ਪਰੋਸ਼ ਕੇ ਦੇਈਏ ਅਤੇ ਉਹਦੇ ਤੋਂ ਪੁੱਛ ਲਈਏ ਕਿ ਸਾਨੂੰ ਇਹ ਦੱਸ ਕਿ ਜਿਹੜੀ ਰੋਟੀ ਤੂੰ ਖਾਣ ਲੱਗਾ ਹੈ ਇਸ ਦਾਣੇ ਵਿੱਚ ਕਿੰਨੀ ਕੁ ਤਾਕਤ ਹੈ, ਇਸ ਦਾਣੇ ਨੇ ਤੇਰੇ ਸਰੀਰ ਵਿੱਚ ਜਾ ਕੇ ਕਿਹੜੀ ਕਿਹੜੀ ਥਾਂ 'ਤੇ ਕਿਹੜੀ ਕਿਹੜੀ ਤਾਕਤ ਪੈਦਾ ਕਰਨੀ ਹੈ। ਅਨਪੜ੍ਹ ਬੰਦਾ ਕਹੇਗਾ ਮੈਨੂੰ ਕੋਈ ਪਤਾ ਨਹੀਂ, ਸਿਰਫ ਮੈਨੂੰ ਇੰਨਾ ਪਤਾ ਵੀ ਮੈਨੂੰ ਭੁੱਖ ਲੱਗੀ ਹੈ, ਬੁਰਕੀਆਂ ਮੈਂ ਆਪਣੇ ਮੂੰਹ ਵਿੱਚ ਪਾਣੀਆਂ ਨੇ, ਦੰਦਾਂ ਨਾਲ ਚਬਾਉਣਾ, ਰਸਨਾਂ ਨੂੰ ਸਵਾਦ ਆਉਣਾ, ਗਲੇ ਤੋਂ ਥੱਲੇ ਉਤਰ ਗਈ ਅਤੇ ਮੇਰੀ ਭੁੱਖ ਦੂਰ ਹੋ ਜਾਣੀ ਹੈ। ਉਹ ਗੁਰੂ ਕੇ ਸਿੱਖੋ, ਅੰਨ ਕਦੀ ਵੀ ਅਨਪੜ੍ਹ ਅਤੇ ਪੜ੍ਹੇ ਲਿਖੇ ਦੇ ਵਿਤਕਰੇ ਨਹੀਂ ਕਰਦਾ, ਅੰਨ ਜਿਸ ਵੀ ਪੇਟ ਵੀ ਚਲਾ ਜਾਏ ਉਹਦੀ ਭੁੱਖ ਦੂਰ ਕਰੇਗਾ। ਪਾਣੀ ਕਦੀ ਵਿਤਕਰਾ ਨਹੀਂ ਕਰਦਾ, ਜਿਹਨੇ ਘੁੱਟ ਭਰ ਲਿਆ ਉਹਦੀ ਪਿਆਸ ਬੁਝਾਏਗਾ। ਦੁੱਧ ਕਦੀ ਵੀ ਵਿਤਕਰਾ ਨਹੀਂ ਕਰਦਾ, ਜਿਸ ਬੱਚੇ ਨੇ ਦੁੱਧ ਨੂੰ ਚੁੰਗ ਲਿਆ ਉਹਦੀ ਭੁੱਖ ਜ਼ਰੂਰ ਦੂਰ ਹੋਵੇਗੀ। ਸੱਚ ਜਾਣੀ ਤੂੰ ਭਾਵਨਾ ਨਾਲ ਗੁਰੂ ਕੀ ਬਾਣੀ ਨੂੰ ਪੜ੍ਹੀ ਤਾਂ ਸਹੀ, ਤੇਰੇ ਅੰਦਰ ਬੈਰਾਗ ਹੋਵੇ ਤੇਰੇ ਅੰਦਰ ਦੀ ਭੁੱਖ ਗੁਰੂ ਕੀ ਬਾਣੀ ਜ਼ਰੂਰ ਦੂਰ ਕਰੇਗੀ। ਅਸੀਂ ਲੋਕ ਅੱਖਰੀ ਅਰਥ ਕਰਨੇ ਹਾਂ, ਪਰ ਜਦੋਂ ਕੋਈ ਅਨੁਭਵ ਵਿੱਚ ਉਤਰਦਾ ਸੱਚ ਜਾਣੋ ਉਹ ਅੱਖਰੀ ਅਰਥ ਨਹੀਂ, ਉਹਦਾ ਜੀਵਨ ਬਾਣੀ ਦੇ ਅਰਥ ਕਰੀ ਜਾਂਦਾ ਹੈ, ਉਹਦਾ ਅਨੁਭਵ ਅਰਥ ਕਰਦਾ ਹੈ। ਮੇਰੀ ਬੇਨਤੀ ਵੱਲ ਤਵੱਜੋ ਦਿਆ ਜੇ ਕਿ ਉਸ ਬੀਬੀ ਨੇ ਇੱਕ ਸ਼ਬਦ ਪੜ੍ਹਿਆ ਅਮਰੋ ਨੇ, ਬਾਬੇ ਅਮਰਦਾਸ ਦੇ ਅੰਦਰ ਨੂੰ ਵਿੰਨ ਗਿਆ ਸ਼ਬਦ, ਅਤੇ ਪਹਿਲੇ ਦਿਨ ਸ਼ਬਦ ਸੁਣ ਕੇ ਕਹਿੰਦਾ ਬੇਟਾ ਕਿ ਅਰਥ ਸਮਝ ਨਹੀਂ ਪਏ, ਪਰ ਸ਼ਬਦ ਸੁਣ ਕੇ ਅੰਦਰ ਨੂੰ ਸਕੂਨ ਮਿਲਿਆ। ਅਤੇ ਬੀਬੀ ਅਮਰੋ ਨੇ ਸ਼ਬਦ ਕਹੇ ਸਨ, ਇਹ ਸ਼ਬਦ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਹੈ। ਪਿਤਾ ਜੀ ਇਸ ਵੇਲੇ ਇਸ ਜੋਤ ਦੇ ਮਾਲਕ ਨੇ ਅਤੇ ਪੁੱਛਦੇ ਨੇ ਬੇਟਾ ਕਿ ਮੈਨੂੰ ਸ਼ਬਦ ਦੇ ਅਰਥ ਤਾਂ ਦੱਸ। ਅਤੇ ਬੀਬੀ ਅਮਰੋ ਨੇ ਜਿਹੜੇ ਅਰਥ ਕੀਤੇ, ਮੈਂ ਅਖੀਰਲੀਆਂ ਦੋ ਤੁਕਾਂ ਕਹਿਣੀਆਂ ਚਾਹੁੰਦੀਆਂ। ਅੱਜ ਦਾ ਪ੍ਰਸੰਗ ਹੈ ਕਿ ਗੁਰੂ ਤੋਂ ਬਿਨਾਂ ਰੱਬ ਦੀ ਪ੍ਰਾਪਤੀ ਨਹੀਂ, ਅਤੇ ਸਿੱਖ ਮਤ ਵਿੱਚ ਜੇ ਕਿਸੇ ਨੇ ਗੁਰੂ ਦੀ ਸ਼ਰਨ ਵਿੱਚ ਪੈਣਾ ਹੈ ਤਾਂ ਇੱਕ ਵਿਧਾਨ ਹੈ ਕਿ ਅੰਮ੍ਰਿਤ ਦੀ ਦਾਤ ਲੈਣ ਤੋਂ ਬਿਨਾਂ ਗੁਰਮੰਤਰ ਦੀ ਪ੍ਰਾਪਤੀ ਨਹੀਂ। ਬੀਬੀ ਅਮਰੋ ਨੇ ਉੱਥੇ ਅਰਥ ਕੀਤੇ, ਪਿਤਾ ਜੀ ਕਿ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕਾਇਆ ਆਰਣ, ਆਰਣ ਦਾ ਅੱਖਰੀ ਅਰਥ ਹੁੰਦਾ ਹੈ ਲੁਹਾਰ ਦੀ ਭੱਠੀ, ਜਿਹਦੇ ਵਿੱਚ ਲੋਹੇ ਨੂੰ ਅੱਗ ਲਾ ਕੇ ਤਪਾਇਆ ਜਾਂਦਾ ਹੈ। ਮਨ ਵਿੱਚ ਲੋਹਾ, ਇਸ ਸਰੀਰ ਨੂੰ ਕਿਹਾ ਗਿਆ ਲੁਹਾਰ ਦੀ ਭੱਠੀ ਦੀ ਤਰ੍ਹਾਂ ਇਹਦੇ ਵਿੱਚ ਅੱਗ ਬਲੀ ਏ, ਅਤੇ ਮਨ ਇਹਦੇ ਵਿੱਚ ਲੋਹੇ ਦੀ ਤਰ੍ਹਾਂ ਹੈ। ਪੰਚ ਅਗਨ ਤਿੱਤ ਲਾਗ ਰਹੀ, ਪੰਜਾਂ ਵਿਕਾਰਾਂ ਦੀ ਅੱਗ ਇਸ ਭੱਠੀ ਵਿੱਚ ਪਈ ਏ, ਅਤੇ ਸੱਚ ਜਾਣਿਓ ਪੰਜਾਂ ਵਿਕਾਰਾਂ ਦੀ ਅੱਗ ਸਾਡੇ ਅੰਦਰ ਨੂੰ ਟਿਕਣ ਨਹੀਂ ਦਿੰਦੀ। ਹਜ਼ੂਰ ਕਹਿੰਦੇ ਨੇ ਸਰੀਰ ਲੁਹਾਰ ਦੀ ਭੱਠੀ ਹੈ, ਮਨ ਇਹਦੇ ਵਿੱਚ ਲੋਹਾ ਹੈ, ਪੰਜਾਂ ਵਿਕਾਰਾਂ ਦੀ ਅੱਗ ਲੱਗੀ ਏ, ਅਤੇ ਜਦੋਂ ਕਿਤੇ ਅੱਗ ਬੱਝਣ ਲੱਗਦੀ ਏ, ਕਿਤੇ ਥੋੜ੍ਹੀ ਜੇ ਕਿਤੇ ਟਿਕਾ ਹੁੰਦਾ ਕਾਮ ਤੋਂ ਕ੍ਰੋਧ ਤੋਂ, ਅਤੇ ਜਿਹੜੇ ਅਸੀਂ ਕੀਤੇ ਹੋਏ ਪਾਪ ਨੇ ਨਾ, ਸੱਚ ਜਾਣੋ ਉਹ ਪਾਪ ਕੋਲੇ ਬਣ ਬਣ ਕੇ ਇਸ ਅੱਗ 'ਤੇ ਪੈਂਦੇ ਨੇ, ਬੁੱਝਣ ਨਹੀਂ ਦਿੰਦੇ, ਇਸ ਅੱਗ ਨੂੰ ਹੋਰ ਤੇਜ਼ ਕਰਦੇ। ਸਾਹਿਬ ਕਹਿੰਦੇ ਨੇ ਪਾਪਾਂ ਦੇ ਕੋਲੇ ਪੈ ਗਏ ਨੇ, ਚਿੰਤਾ ਦੀ ਸੰਨੀ ਨੇ, ਮਨ ਦਾ ਕੋਈ ਪਾਸਾ ਵੀ ਨਹੀਂ ਰਹਿਣ ਦਿੱਤਾ ਜਿਹੜਾ ਸੜਿਆ ਨਾ ਹੋਵੇ। ਇਸ ਤੁਕ ਦੇ ਅਰਥ ਕੀਤੇ ਬਾਬਾ ਅਮਰਦਾਸ ਨੂੰ, ਨੂੰਹ ਨੇ ਸੁਣਾਏ ਕਿ ਕਾਇਆ ਆਰਨ, ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉੱਪਰ, ਮਨ ਜਲਿਆ ਸੰਨੀ ਚਿੰਤ ਪਈ। ਅਤੇ ਅਗਲਾ ਬਚਨ ਸੀ ਭਇਆ ਮਨੂਰ, ਮਨੂਰ ਦਾ ਅੱਖਰੀ ਅਰਥ ਹੁੰਦਾ ਨਿਕੰਮਾ ਲੋਹਿਆ, ਸੜ ਚੁੱਕਾ ਲੋਹਿਆ, ਜਿਹਨੂੰ ਕੋਈ ਵੀ ਰੱਖਣ ਨੂੰ ਤਿਆਰ ਨਹੀਂ। ਕਹਿਣ ਲੱਗੀ ਪਿਤਾ ਜੀ ਕਿ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਮਨ ਦਾ ਲੋਹਿਆ ਸੜ ਚੁੱਕਾ, ਮਨੂਰ ਹੋ ਗਿਆ, ਇਸ ਨਿਕੰਮੇ ਨੂੰ ਕਿਸੇ ਰੱਖਣਾ ਨਹੀਂ। ਜਦੋਂ ਸ਼ਬਦ ਸੁਣਿਆ ਕਿ ਨਿਕੰਮੇ ਨੂੰ ਕਿਸੇ ਰੱਖਣਾ ਨਹੀਂ, ਮੇਰੀ ਬੇਨਤੀ ਵੱਲ ਤਵੱਜੋ ਦਿਆ ਜੇ, ਪਹਿਲੇ ਦਿਨ ਸ਼ਬਦ ਸੁਣਿਆ ਕਿ ਮਨੂਰ ਨੂੰ ਕੋਈ ਨਹੀਂ ਰੱਖਦਾ, ਅਤੇ ਇੱਕੋ ਦਮ ਬਾਬਾ ਅਮਰਦਾਸ ਦੀਆਂ ਅੱਖਾਂ ਵਿੱਚੋਂ ਜਲ ਦੀ ਫੁਹਾਰ ਨਿਕਲੀ, ਨਾਲ ਕਹਿਣ ਲੱਗੇ ਧੀਏ ਅਸਲ ਵਿੱਚ ਇਹ ਸ਼ਬਦ ਮੇਰੀ ਜ਼ਿੰਦਗੀ ਦੀ ਵਿਆਖਿਆ ਪਿਆ ਕਰਦਾ। ਮੇਰਾ ਮਨ ਸੜ ਕੇ ਮਨੂਰ ਹੋ ਚੁੱਕਾ ਹੈ, ਅੱਖਾਂ ਭਰ ਕੇ ਜਦੋਂ ਜਾਣ ਲੱਗੇ ਪਤਾ ਨਹੀਂ ਇਸ ਮਨੂਰ ਨੂੰ ਕਿਤੇ ਢੋਈ ਮਿਲੇ ਕਿ ਨਾ। ਅਤੇ ਬੀਬੀ ਅਮਰੋ ਨੇ ਇੱਕ ਸ਼ਬਦ ਕਿਹਾ ਸੀ, ਕਹਿਣ ਲੱਗੀ ਪਿਤਾ ਜੀ ਕਿ ਸੜ ਚੁੱਕੇ ਲੋਹੇ ਨੂੰ ਤਾਂ ਲੁਹਾਰ ਆਪਣੇ ਘਰ ਤੋਂ ਬਾਹਰ ਸੱਟਦਾ ਹੈ, ਪਰ ਅਗਲੀ ਤੁੱਕ ਪੜ੍ਹੋ ਕਿ ਜਿਸ ਮਨੁੱਖ ਦਾ ਮਨ ਸੜ ਚੁੱਕਾ ਹੈ ਮਨੂਰ ਹੋ ਗਿਆ, ਜੇ ਸਮਰੱਥ ਗੁਰੂ ਮਿਲ ਜਾਏ ਤਾਂ ਸੱਚ ਜਾਣੋ ਉਹ ਸੜ ਚੁੱਕੇ ਲੋਹੇ ਨੂੰ ਵੀ ਕੰਚਨ ਬਣਾ ਦਿੰਦਾ ਹੈ। ਇਹ ਤਾਂ ਸ਼ਬਦ ਨੇ, ਗੁਰੂ ਦੀ ਲੋੜ ਕਿਉਂ ਹੈ? ਸਾਹਿਬ ਗੁਰੂ ਅੰਗ ਨਾਨਕ ਸਾਹਿਬ ਦੇ ਬਚਨ ਨੇ ਕਿ ਭਇਆ ਮਨੂਰ, ਸੜ ਚੁੱਕਾ ਮਨੂਰ ਹੋ ਗਿਆ, ਕੰਚਨ ਫਿਰ ਹੋਵੇ ਸੋਨਾ ਬਣ ਸਕਦਾ ਹੈ, ਜੇ ਗੁਰ ਮਿਲੇ ਤਨੇਖਾਂ, ਜੇ ਪੂਰਾ ਗੁਰੂ ਮਿਲ ਪਏ, ਕਿਉਂਕਿ ਸਤਿਗੁਰ ਪ੍ਰਸਾਦ ਤੋਂ ਬਿਨਾਂ, ਗੁਰ ਪ੍ਰਸਾਦ ਤੋਂ ਬਿਨਾਂ, ਅਤੇ ਇਹ ਤਾਂ ਚਾਨਣ ਹੋਣ ਦੇ ਬਾਵਜੂਦ ਵੀ ਗੁਰੂ ਤੋਂ ਬਿਨਾਂ ਜ਼ਿੰਦਗੀ ਵਿੱਚ ਹਨੇਰਾ ਹੈ। ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਖਾਂ, ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸ਼ਟਸ ਦੇਖਾਂ। ਪੂਰਾ ਗੁਰੂ ਮਿਲ ਜਾਏ, ਨਾਮ ਅੰਮ੍ਰਿਤ ਦੇ ਦੇ, ਅਤੇ ਸੜ ਚੁੱਕੇ ਮਨ ਨੂੰ ਵੀ ਸੋਨਾ ਬਣਾ ਦਿੰਦਾ ਹੈ ਗੁਰੂ ਕੇ ਸਿੱਖੋ। ਬਾਬੇ ਅਮਰਦਾਸ ਨੇ ਇੱਕ ਸ਼ਬਦ ਸੁਣਿਆ ਅਤੇ ਬੀਬੀ ਅਮਰੋ ਨੂੰ ਇਹ ਹੀ ਕਿਹਾ ਕਿ ਜਿਸ ਗੁਰੂ ਦੇ ਸ਼ਬਦ ਮਨੂਰ ਨੂੰ ਕੰਚਨ ਕਰਦੇ ਨੇ, ਬਿੱਖ ਤੋਂ ਅੰਮ੍ਰਿਤ ਬਣਾਉਂਦੇ ਨੇ, ਲੋਹੇ ਤੋਂ ਲਾਲ ਬਣਾਉਂਦੇ ਨੇ, ਰੁਲਦਿਆਂ ਹੋਇਆਂ ਨੂੰ ਆਪਣੇ ਗਲੇ ਨਾਲ ਲਾਉਂਦੇ ਨੇ, ਧੀਏ ਇੱਕ ਕੰਮ ਕਰ, ਤੇਰੇ ਪਿਤਾ ਜੀ ਇਸ ਵਕਤ ਇਸ ਜੋਤ ਦੇ ਮਾਲਕ ਨੇ, ਮੈਨੂੰ ਧੰਨ ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿੱਚ ਲੈ ਜਾ। ਬੀਬੀ ਅਮਰੋ ਦੇ ਨਾਲ ਬਾਬਾ ਅਮਰਦਾਸ ਖਡੂਰ ਸਾਹਿਬ ਦੀ ਧਰਤੀ 'ਤੇ ਆਏ। ਸੰਖੇਪ ਵਿੱਚ ਮੈਂ ਚੱਲਾਂ, ਅੱਜ ਗੁਰੂ ਅੰਗਦ ਸਾਹਿਬ ਆਪਣੇ ਘਰ ਤੋਂ ਬਾਹਰ ਨਿਕਲੇ, ਜਦੋਂ ਇਹ ਖਬਰ ਮਿਲੀ ਕਿ ਕੁੜਮਾਚਾਰੀ ਵਿੱਚੋਂ ਕੁੜਮ ਆਏ ਨੇ ਬਾਬਾ ਅਮਰਦਾਸ, ਕਿਉਂਕਿ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਕੁੜਮ ਦੇ ਵੱਡੇ ਭਰਾ ਨੇ ਬਾਬਾ ਅਮਰਦਾਸ ਜੀ, ਕੁੜਮ ਜਾਣ ਕੇ ਬਾਹਰ ਆਏ ਅਤੇ ਇਹ ਬਜ਼ੁਰਗ 60 ਸਾਲ ਦੀ ਉਮਰ, ਗੁਰੂ ਅੰਗਦ ਸਾਹਿਬ ਨੇ ਉਸ ਦਿਨ ਚਾਦਰ ਆਪਣੇ ਤਨ 'ਤੇ ਲਈ, ਦੋਨੋਂ ਹੱਥ ਆਪਣੀ ਚਾਦਰ ਤੋਂ ਬਾਹਰ ਕੱਢੇ ਕਿ ਇਸ ਬਜ਼ੁਰਗ ਕੁੜਮ ਨੂੰ ਆਪਣੀ ਗਲਵਕੜੀ ਵਿੱਚ ਲੈਣ ਲਈ, ਅਤੇ ਬਾਬਾ ਅਮਰਦਾਸ ਨੇ ਉੱਤੇ ਸ਼ਬਦ ਪਤਾ ਕੀ ਕਹਿ, ਇੱਕੋ ਦਮ ਹਜ਼ੂਰ ਦੀਆਂ ਬਾਹਾਂ ਵਿੱਚ ਨਹੀਂ ਆਏ, ਚਰਨ ਪਕੜ ਕੇ ਕਹਿਣ ਲੱਗੇ ਦਾਤਾ ਕਿ ਅਮਰਦਾਸ ਅੱਜ ਤੇਰੇ ਦਰਬਾਰ ਵਿੱਚ ਕੁੜਮ ਵਾਲਾ ਹੰਕਾਰ ਲੈ ਕੇ ਨਹੀਂ, ਉਮਰ ਨਿਕਲ ਚੁੱਕੀ ਏ, ਨਗੁਰਾ ਵਾਂ, ਕਿਰਪਾ ਕਰ ਇਸ ਨਗੁਰੇ ਨੂੰ ਕਿਤੇ ਆਪਣੇ ਚਰਨਾਂ ਵਿੱਚ ਥਾਂ ਦੇ ਦੇ, ਬਾਹਾਂ ਵਿੱਚ ਨਹੀਂ, ਮੈਨੂੰ ਆਪਣੇ ਚਰਨਾਂ ਵੀ ਥਾਂ ਦੇ। ਕਵੀ ਸੰਤੋਖ ਸਿੰਘ ਨੇ ਤੇ ਸ਼ਬਦ ਲਿਖੇ ਨੇ, ਲੱਖ ਸੰਬੰਧ ਸੰਸਾਰ ਕੋ ਭੇ ਸਤਿਗੁਰ ਠਾਂਡੇ, ਗਲ ਮਿਲਬੇ ਕੋ ਤਿਆਰ ਭਏ ਪੱਟ ਤੇ ਕਰ ਕਾਢੇ, ਚਰਨ ਗਏ ਸ਼੍ਰੀ ਅੰਮ੍ਰਿਤਬ ਬੰਧਨ ਕੋ ਠਾਨੀ, ਕਹਿਣ ਲੱਗੇ ਦਾਤਾ ਜੀ ਗਰ ਮਿਲਬੇ ਕੋ ਉਜਤ ਨਹੀਂ ਲਿਓ ਦਾਸ ਪਛਾਨੀ, ਮੈਂ ਗਲੇ ਨਾਲ ਨਹੀਂ, ਮੈਨੂੰ ਚਰਨਾਂ ਵਿੱਚ ਥਾਂ ਦੇ ਦਿਓ। ਉਹ ਦੁਨੀਆਂ ਦੇ ਲੋਕੋ, ਮੈਂ ਬੇਨਤੀ ਕਰ ਰਿਹਾ ਸਾਂ, ਭਰਿੰਗੀ ਗੁਰੂ ਕੁਝ ਕੀੜਿਆਂ ਨੂੰ ਤਬਦੀਲ ਕਰਦਾ ਪਰ ਸਾਰਿਆਂ ਨੂੰ ਨਹੀਂ, ਭਰਿੰਗੀ ਗੁਰੂ ਕੁਝ ਕੁ ਦਾ ਜੀਵਨ ਪਲਟਦਾ ਪਰ ਸਾਰਿਆਂ ਦਾ ਨਹੀਂ, ਬਾਵਨ ਚੰਦਨ ਕੁਝ ਕੁ ਰੁੱਖਾਂ ਨੂੰ ਸੁਗੰਧੀ ਦਿੰਦਾ ਪਰ ਵਾਸ ਨੂੰ ਨਹੀਂ, ਪਾਰਸ ਧਾਤ ਨੂੰ ਸੋਨਾ ਬਣਾ ਸਕਦਾ ਪਰ ਆਪਣੇ ਵਰਗਾ ਪਾਰਸ ਨਹੀਂ। ਮੇਰੇ ਬਾਬੇ ਨਾਨਕ ਦਾ ਘਰ ਵੇਖੋ ਕਿ 60 ਸਾਲ ਦਾ ਬਜ਼ੁਰਗ ਆਇਆ ਅਤੇ ਅੱਜ ਗੁਰੂ ਦੀ ਸ਼ਰਨ ਵਿੱਚ ਪਹਿਲਾਂ ਸਬਕ ਪੜ੍ਹਨਾ ਅਤੇ 12 ਸਾਲ ਦੀ ਸੇਵਾ ਤੋਂ ਬਾਅਦ ਬਲ ਦੇਖੋ ਦੀਪਕ ਗੁਰੂ ਨੇ ਆਪਣੇ ਵਰਗਾ ਚਿਰਾਗ ਬਣਾ ਦੇਣਾ ਹੈ, ਕਿਉਂਕਿ ਦੀਪਕ ਗੁਰੂ ਦੀਵੇ ਦਾ ਸੁਭਾਅ ਹੈ ਕਿ ਆਪਣੇ ਵਰਗੇ ਬੁੱਝੇ ਹੋਏ ਦੀਵਿਆਂ ਨੂੰ ਆਪਣੇ ਵਰਗੇ ਬਣਾ ਲੈਣਾ। 60 ਸਾਲ ਦੇ ਬਾਬੇ ਨੇ ਚਰਨ ਪਕੜੇ ਨੇ, ਅੱਜ ਗੁਰੂ ਦਰਬਾਰ ਵਿੱਚ ਸੇਵਾ ਸ਼ੁਰੂ ਕੀਤੀ ਹੈ, 12 ਸਾਲ ਉਹਨਾਂ ਨੇ ਗਾਗਰ ਢੋਈਏ। ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ ਗੁਰਸਿੱਖੋ, 12 ਸਾਲ ਦੀ ਗਾਗਰ ਵਿੱਚ ਉਹਨਾਂ ਨੇ ਹਰ ਗੱਲ ਨੂੰ 7 ਬਚਨ ਕਰਕੇ ਪ੍ਰਵਾਨ ਕੀਤਾ, ਕਿਤੇ ਤਰਕ ਨਹੀਂ, ਕਿਤੇ ਕਟਾਕਸ਼ ਨਹੀਂ। ਅਤੇ 12 ਸਾਲ ਵਿੱਚ ਉਹਨਾਂ ਦਾ ਅਭਿਆਸ ਨਾਮ ਦਾ ਕਿੰਨਾ ਕੁ ਪਰਿਪੱਕ ਹੋ ਗਿਆ, ਭੱਟਾ ਨੇ ਇੱਕ ਬਚਨ ਕਿਹਾ ਹੈ, ਕਹਿੰਦੇ ਨੇ 12ਵੇਂ ਸਾਲ ਤਾਂ ਇਸ ਅਵਸਥਾ 'ਤੇ ਪਹੁੰਚ ਗਏ ਸਨ ਬਜ਼ੁਰਗ ਕਿ ਜਦੋਂ ਬਾਬਾ ਅਮਰਦਾਸ ਨੇਤਰ ਖੋਲ੍ਹਦੇ ਸਨ ਜਿਹਨੂੰ ਤੱਕਣਾ ਉਹਨਾਂ ਵਿੱਚੋਂ ਰੱਬ ਦੀ ਜੋਤ ਦਿਸਣੀ। ਉਹਨਾਂ ਨੂੰ ਅੱਖਾਂ ਨੂੰ ਇੱਕ ਤੋਂ ਬਿਨਾਂ ਕੁਝ ਨਹੀਂ ਸੀ ਦਿਸਦਾ। ਜਦੋਂ ਬਾਬੇ ਅਮਰਦਾਸ ਦੇ ਕੰਨਾਂ ਵਿੱਚ ਕੋਈ ਆਵਾਜ਼ ਪੈਣੀ ਤੇ ਇੱਕ ਰੱਬ ਤੋਂ ਬਿਨਾਂ ਦੂਜੀ ਆਵਾਜ਼ ਕੋਈ ਨਹੀਂ। ਜੇ ਕਿਤੇ ਉਹਨਾਂ ਨੇ ਸਵਾਸ ਲੈਣੇ ਉਹਨਾਂ ਦੇ ਸਵਾਸਾਂ ਵਿੱਚ ਕੇਵਲ ਇੱਕ ਗੁਰੂ ਤੋਂ ਬਿਨਾਂ ਦੂਜੀ ਕੋਈ ਗੱਲ ਨਹੀਂ। ਤੇ ਜਦੋਂ ਬਾਬਾ ਅਮਰਦਾਸ ਨੇ ਕਦੀ ਅੱਖ ਲਾਣੀ ਤੇ ਸੁਪਨਾ ਆਉਣਾ, ਸੱਚ ਜਾਣੋ ਉਸ ਬਾਪੂ ਨੂੰ ਸੁਪਨੇ ਵਿੱਚ ਵੀ ਕੇਵਲ ਇੱਕ ਹੀ ਦਿਸਦਾ ਸੀ। ਹੁਣ ਇਹ ਅਭਿਆਸ ਕਿੱਥੇ ਕੋਈ ਪੱਕ ਗਿਆ? ਭੱਟਾਂ ਨੇ ਇੱਕ ਬਚਨ ਕਿਹਾ, ਤੈਂ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ, ਨੈਣ ਬੈਣ ਮੋਹਿ ਇੱਕ ਇੱਕ ਦੋ ਠਾਏ ਨਾ ਜਾਣਿਓ, ਸੁਪਨ ਇੱਕ ਪ੍ਰਤੱਖ ਇੱਕ ਇੱਕ ਸਮੈ ਲੀਣੋ, ਤੀਸ ਇੱਕ ਅਰ ਪੰਚ ਸਿੱਧ ਪੈ ਤੀਸ ਨਾ ਖੀਣੋ, ਇੱਕੋ ਜੇ ਲਾਖ ਲੱਖੋਂ ਅਲੱਖ ਹੈ ਇੱਕ ਇੱਕ ਕਰ ਵਰਨਿਓ, ਗੁਰੂ ਅਮਰਦਾਸ ਜਾਲਪ ਭਣੈ ਤੂੰ ਇੱਕ ਲੋੜੇ ਇੱਕ ਮੰਨਿਓ। 12 ਸਾਲ ਕੇਵਲ ਇੱਕ ਦੀ ਕਮਾਈ ਕੀਤੀ। ਮੈਂ ਅਰਜ਼ ਕਰ ਰਿਹਾ ਸਾਂ ਇੱਕ ਓਵੰਕਾਰ ਉਸ ਇੱਕ ਨਾਲ ਤੂੰ ਜੁੜਨਾ ਹੈ। 60 ਸਾਲ ਪਹਿਲਾਂ ਕਿਉਂ ਇੱਕ ਚੇਤੇ ਨਹੀਂ ਆਇਆ? ਆ 12 ਸਾਲ ਵਿੱਚ ਕਿਉਂ ਅੱਖਾਂ ਵਿੱਚ ਵੀ ਇੱਕ, ਕੰਨਾਂ ਵਿੱਚ ਵੀ ਇੱਕ, ਸਵਾਸਾਂ ਵਿੱਚ ਵੀ ਇੱਕ, ਸੁਪਨੇ ਵਿੱਚ ਵੀ ਇੱਕ? ਕਿਉਂਕਿ ਇੱਕ ਓਵੰਕਾਰ ਤਾਂ 60 ਸਾਲ ਪਹਿਲਾਂ ਵੀ ਸੀ ਪਰ ਗੁਰਪ੍ਰਸਾਦ 12 ਸਾਲਾਂ ਵਿੱਚ ਮਿਲੀ ਹੈ। ਸਤਿਗੁਰ ਪ੍ਰਸਾਦ ਹੈ। ਇੱਥੋਂ ਵਿਚਾਰ ਅਸੀਂ ਆਰੰਭ ਕੀਤੀ, ਇੱਕ ਓਵੰਕਾਰ ਸਤਿਗੁਰ ਪ੍ਰਸਾਦ। ਧੰਨ ਗੁਰੂ ਅਮਰਦਾਸ, 12 ਸਾਲ ਗਾਗਰ ਢੋਈਏ, ਅੱਜ 12ਵਾਂ ਸਾਲ ਆਇਆ। ਦੇਖ ਉਸ ਮਹਾਂਪੁਰਸ਼ ਦੇ ਰਸਨਾ ਦੇ ਬੋਲ ਕਿਵੇਂ ਸੱਤ ਨੇ। ਮੈਂ ਕਈ ਵਾਰੀ ਬੇਨਤੀ ਕਰਨਾ ਵਾਂ ਕਿ ਜਿਉਂ ਜਿਉਂ ਰੱਬ ਦਾ ਪਿਆਰਾ ਸੇਵਾ ਕਰਦਾ, ਸੱਚ ਜਾਣਿਓ ਉਸ ਭਾਂਡੇ ਵਿੱਚ ਇੰਨੀ ਕੁ ਰੱਬ ਦੀ ਦਾਤ ਵਰਦੀ ਏ। ਉਹ ਆਮ ਸ਼ਬਦ ਬੋਲੇ ਤੇ ਰੱਬ ਦੇ ਘਰ ਤੱਕ ਸੁਣੇ ਜਾਂਦੇ। ਤੁਸੀਂ ਪੜ੍ਹਦੇ ਨਹੀਂ ਕਿ ਜਾਂਕਾ ਕਹਿਆ ਦਰਗਾਂ ਚੱਲੇ, ਜਾਂਕਾ ਕਹਿਆ ਦਰਗਾਂ ਚੱਲੇ, ਸੋ ਕਿਸ ਕੋ ਨਦਰ ਲੈ ਆਵੈ ਤੱਲੈ। ਆਪਾਂ ਪੜ੍ਹਦੇ ਨਹੀਂ ਕਿ ਗਿਰ ਬਸਦਾ ਜਲ ਪਵਣ ਜਾਏਗੋ, ਇੱਕ ਸਾਧ ਬਚਨ ਅਟਲਾਦਾ। ਗੁਰੂ ਅਰਜਨ ਸਾਹਿਬ ਤਾਂ ਕਹਿੰਦੇ ਨੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਅੱਜ 12 ਸਾਲ ਪੂਰੇ ਹੋ ਚੁੱਕੇ ਨੇ, ਬਾਬਾ ਅਮਰਦਾਸ ਗਾਗਰ ਚੁੱਕ ਕੇ ਆਏ ਨੇ। ਰਸਤੇ ਵਿੱਚ ਆਉਂਦਿਆਂ ਜਦੋਂ ਕਿੱਲੇ ਨਾਲ ਠੋਕਰ ਵੱਜੀ, ਖੱਡੀ ਦੇ ਕਿੱਲੇ ਨਾਲ ਠੋਕਰ ਵੱਜੀ ਤੇ ਜ਼ਮੀਨ 'ਤੇ ਡਿੱਗੇ ਨੇ। ਖੱਡੀ ਵਿੱਚ ਡਿੱਗਦਿਆਂ ਸੁਚੇਤ ਸੇਵਾ ਕਰਨ ਵਾਲੇ ਮਹਾਂਪੁਰਸ਼ ਨੇ ਆਪਣੇ ਮੋਢੇ ਤੋਂ ਗਾਗਰ ਨਹੀਂ ਡਿੱਗਣ ਦਿੱਤੀ, ਗਾਗਰ ਨੂੰ ਪਕੜ ਕੇ ਰੱਖਿਆ। ਅੰਦਰੋਂ ਜ਼ੁਲਾਹੀ ਨੇ ਆਵਾਜ਼ ਦਿੱਤੀ, ਜ਼ੁਲਾਹੇ ਨੇ, ਕਿ ਕੌਣ ਹੈ? ਅਤੇ ਨਾਲ ਹੀ ਜ਼ੁਲਾਹੀ ਬੋਲ ਪਈ ਅਤੇ ਸਤਿਗੁਰੂ ਮਹਿਮਾ ਵਿੱਚ ਇਹ ਸ਼ਬਦ ਲਿਖੇ ਨੇ। ਕਹਿਣ ਲੱਗੀ, ਇਹ ਅਮਰੂ ਬੇਨਵਾ ਹੋਗਾ। ਅਸਲੀ ਸ਼ਬਦ ਇਹ ਸਨ, ਬੇਨਵਾ ਦਾ ਅਖਰੀ ਅਰਥ ਹੈ ਜਿਹਦਾ ਕੋਈ ਸਹਾਰਾ ਨਹੀਂ, ਜਿਹਦੀ ਕੋਈ ਥਾਂ ਨਹੀਂ। ਇਹ ਅਮਰੂ ਬੇਨਵਾ ਹੋਗਾ, ਸਦਾ ਹੈ ਭਟਕਤਾ ਫਿਰਤਾ, ਨਾ ਕਬੂ ਚੈਨ ਕਰਤਾ, ਬਕਾਰਾ ਹੋ ਤੋ ਐਸਾ ਹੋ। ਮੈਂ ਇੱਥੇ ਫਿਰ ਅਰਥ ਕਰਨੇ ਚਾਹਾਂਗਾ ਕਿ ਇਹ ਅਮਰੂ ਬੇਨਵਾ ਹੋਗਾ, ਇਹਦਾ ਮਤਲਬ ਕਿ ਅਮਰਦਾਸ ਜੀ ਦੀ ਥਾਂ ਕੋਈ ਨਹੀਂ। ਸਦਾ ਹੈ ਭਟਕਤਾ ਫਿਰਤਾ, ਜਿਹਨੂੰ ਸਵੇਰੇ ਸ਼ਾਮ ਚੈਨ ਕੋਈ ਨਹੀਂ, ਗਾਗਰ ਚੁੱਕ ਕੇ ਗਾਗਰ ਢੋਈ ਜਾਂਦਾ। ਕਹਿਣ ਲੱਗੇ, ਬਕਾਰਾ ਬਕਾਰਾ ਦਰ ਤੇ ਬੋਲੀ, ਜੇ ਕਿਸੇ ਦੇ ਸੀਨੇ ਨੂੰ ਚੀਰਨਾ ਹੋਵੇ ਤੇ ਬੋਲੀ ਇਹੋ ਜਿਹੀ ਮਾਰੋ। ਤੇ ਬੋਲੀ ਮਾਰ ਕੇ ਕਹਿਣ ਲੱਗੀ, ਨਿਥਾਵਾਂ ਅਮਰੂ। ਕਹਿਣ ਲੱਗੀ, ਜੇ ਅਮਰੂ ਬੇਨਵਾ ਹੋਗਾ, ਸਦਾ ਹੈ ਭਟਕਤਾ ਫਿਰਤਾ, ਨਾ ਕਬੂ ਚੈਨ ਕਰਤਾ, ਬਕਾਰਾ ਹੋ ਤੋ ਐਸਾ ਹੋ। ਗਾਗਰ ਮੋਢੇ ਤੇ ਚੁੱਕੀ, ਅੱਜ ਸੇਵਾ ਦੇ ਪੁੰਜ ਨੇ ਆਪਣੀ ਰਸਨਾ ਖੋਲੀ। ਕਿਉਂਕਿ ਜਦੋਂ ਸੁਣਿਆ ਕਿ ਬੇਨਵਾ ਨਥਾਵਾਂ, ਕਹਿਣ ਲੱਗੇ, ਦੀਵਾਨੀ ਚੁੱਪ ਰਹੇ, ਕਿਆ ਬਖਤੀ ਹੈ ਗੁਰੂ ਕੀ ਸ਼ਾਨ ਮੇਂ। ਦੇਖੋ ਸ਼ਬਦ ਸਨ, 12 ਸਾਲ ਦੀ ਕੀਤੀ ਸੇਵਾ, ਸਿੱਖ ਦੀ ਰਸਨਾ ਤੇ ਰੱਬ ਕਿਵੇਂ ਬੋਲਦਾ। ਦੀਵਾਨੀ ਚੁੱਪ ਰਹੇ, ਕਿਆ ਬਖਤੀ ਹੈ ਗੁਰੂ ਕੀ ਸ਼ਾਨ ਮੇਂ, ਉਸੀ ਦਮ ਹੋ ਗਈ ਪਾਗਲ, ਇਸ਼ਾਰਾ ਹੋ ਤੋ ਐਸਾ ਹੋ। ਕਹਿੰਦੇ ਨੇ ਜੇ ਇਸ਼ਾਰਾ ਕਰੇ ਤੇ ਬੰਦੇ ਦੇ ਅੰਦਰ ਨੂੰ ਪਲਟ ਕੇ ਰੱਖਦੇ। ਕਮਲੀ ਖੋਈ, ਅੱਜ 12 ਸਾਲ ਤੋਂ ਬਾਅਦ ਮਨੂਰ ਤੋਂ ਕੰਚਨ ਖੋ ਲੱਗੇ ਨੇ। ਧਿਆਨ ਦਿਆਂ ਜੇ ਸਤਿਗੁਰੂ ਪ੍ਰਸਾਦ ਵਾਪਰ ਲੱਗੀ ਹੈ। ਗਾਗਰ ਲੈ ਕੇ ਪਹੁੰਚੇ ਤੇ ਧੰਨ ਗੁਰੂ ਅੰਗਦ ਸਾਹਿਬ ਨੇ ਹੀ ਪੁੱਛਿਆ ਸੀ ਕਿ ਬਾਬਾ ਜੀ ਕਿ ਅੱਜ ਗਾਗਰ ਵਿੱਚ ਦੇਰੀ ਕਿਉਂ? ਹਜ਼ੂਰ ਦੇ ਚਰਨਾਂ ਵਿੱਚ ਹੱਥ ਜੋੜ ਕੇ 72 ਸਾਲ ਦੇ ਬਜ਼ੁਰਗ ਨੇ ਕੰਬਦੇ ਹੋਏ ਹੱਥਾਂ ਨਾਲ ਕਿਹਾ, ਸੱਚੇ ਪਾਤਸ਼ਾਹ ਕਿ ਅੱਜ ਤਨ ਰਸਤੇ ਵਿੱਚ ਡਿੱਗਣ ਲੱਗ ਪਿਆ, ਨਾਲ ਹੀ ਨੇਤਰ ਭਰ ਆਏ ਅਤੇ ਹੱਸ ਕੇ ਕਹਿਣ ਲੱਗੇ, ਬਾਬਾ ਜੀ ਮਹਾਂਪੁਰਖੋ ਇਸੇ ਦਿਨ ਦੀ ਤਾਂ ਇੰਤਜ਼ਾਰ ਵੀ ਸਾਂ। ਕਹਿਣ ਲੱਗੇ, ਕਿਉਂ ਡਿੱਗਣ ਦੀ? ਕਹਿੰਦੇ ਨੇ ਕੁਦਰਤ ਦਾ ਇੱਕ ਨੇਮ ਹੈ, ਜਿੱਦਣ ਫਲ ਪੂਰੀ ਤਰ੍ਹਾਂ ਰਸ ਨਾਲ ਭਰਦਾ ਉਦਣ ਤਾਣੀ ਤੋਂ ਆਪਣੇ ਆਪ ਟੁੱਟ ਕੇ ਧਰਤੀ 'ਤੇ ਡਿੱਗਦਾ। ਮੈਂ ਸੋਚਦਾ ਸਾਂ ਕਿੱਦਣ ਰਸ ਨਾਲ ਭਾਂਡਾ ਭਰਿਆ ਜਾਏ, ਫਲ ਧਰਤੀ 'ਤੇ ਟੁੱਟੇ ਅਤੇ ਮਾਲਕ ਟੋਕਰੀ ਵਿੱਚ ਪਾ ਕੇ ਘਰ ਲੈ ਜਾਂਦਾ। ਅੱਜ ਸੇਵਾ ਕਰ ਕਰਕੇ ਰਸ ਭਰ ਗਿਆ, ਅੱਜ ਖੱਡੀ ਵਿੱਚ ਡਿੱਗੇ ਹੋ, ਮੈਂ ਖੱਡੀ ਤੋਂ ਤੁਹਾਨੂੰ ਗੁਰੂ ਨਾਨਕ ਦੀ ਗੱਦੀ ਦੇਣ ਲੱਗਾ। ਹੁਣ ਮੇਰੀ ਬੇਨਤੀ ਸੁਣੋ ਕਿ ਦੇਖੋ, ਇੱਕ ਮਨੂਰ ਤੋਂ ਕੰਚਨ, ਜਿਹਨੂੰ ਪਹਿਲਾਂ 12 ਸਾਲ ਕੋਈ ਕਹਿ ਰਿਹਾ ਨਗੁਰਾਂ, 60 ਸਾਲ ਦੀ ਉਮਰ ਵਿੱਚ ਸ਼ਬਦ ਸੁਣੇ ਨੇ ਨਗੁਰਾਂ, 12 ਸਾਲ ਦੇ ਸੇਵਾ ਤੋਂ ਬਾਅਦ ਅੱਜ 3 ਸ਼ਬਦ ਗੁਰੂ ਅਮਰਦਾਸ ਦੀ ਜ਼ਿੰਦਗੀ ਵਿੱਚ ਆਏ ਨੇ। ਪਹਿਲਾ ਸ਼ਬਦ ਸੀ ਟਹਿਲ, ਟਹਿਲ ਦਾ ਆਖਰੀ ਅਰਥ ਹੁੰਦਾ ਸੇਵਾ। ਦੂਜਾ ਸ਼ਬਦ ਸੀ ਖੱਡੀ, ਕਿਉਂਕਿ ਡਿੱਗੇ ਨੇ, ਅਤੇ ਤੀਜਾ ਸ਼ਬਦ ਸੀ ਗਾਗਰ। ਮੈਂ ਕਹਿੰਦਾ ਇਹਨਾਂ 3 ਸ਼ਬਦਾਂ ਦੇ ਕਦੀ ਅਰਥ ਸਮਝੋ। ਟਹਿਲ ਕੀਤੀ ਅਤੇ ਮਹਿਲ ਮਿਲ ਗਈ, ਮਹਿਲ ਦਾ ਅਰਥ ਹੈ ਟਿਕਾਣਾ, ਟਹਿਲ ਤੋਂ ਮਹਿਲ ਮਿਲਿਆ। ਗਾਗਰ ਨੇ ਦੁਨੀਆਂ ਵਿੱਚ ਉਜਾਗਰ ਕਰ ਦਿੱਤਾ, ਅਤੇ ਜਿਸ ਦਿਨ ਬਾਬਾ ਖੱਡੀ ਵਿੱਚ ਡਿੱਗਾ ਅਤੇ ਖੱਡੀ ਤੋਂ ਬਾਬੇ ਨਾਨਕ ਦੀ ਗੱਦੀ ਮਿਲ ਗਈ। ਟਹਿਲ ਤੋਂ ਮਹਿਲ, ਗਾਗਰ ਤੋਂ ਉਜਾਗਰ, ਖੱਡੀ ਤੋਂ ਗੱਦੀ। ਅੱਜ ਗੁਰੂ ਅਮਰਦਾਸ 72 ਸਾਲ ਦੀ ਉਮਰ ਵਿੱਚ ਗੁਰੂ ਦਰਬਾਰ ਵਿੱਚ ਗੁਰਗੱਦੀ 'ਤੇ ਬਿਰਾਜਮਾਨ ਹੋਏ। ਅਤੇ ਸੱਚ ਜਾਣੋ, ਇਹ ਮੇਰੇ ਸਮਰੱਥ ਗੁਰੂ ਦੀ ਬਾਣੀ ਕਦੀ ਪੜ੍ਹੋ। ਹਜ਼ੂਰ ਤਾਂ ਕਹਿੰਦੇ ਨੇ ਜੇ ਗੁਰੂ ਦਿਆਲੂ ਹੋਵੇ ਨਾ, ਫਿਰ ਸਤਿਗੁਰੂ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ। ਸਤਿਗੁਰੂ ਹੋਏ ਦਿਆਲ ਨਾ ਕਬੂ ਝੂਰੀ ਹੈ, ਸਤਿਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ, ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀਐ, ਸਤਿਗੁਰੂ ਹੋਏ ਦਿਆਲ ਤਾਂ ਜਮਕਾ ਡਰ ਕੇ ਹਾਂ, ਸਤਿਗੁਰੂ ਹੋਏ ਦਿਆਲ ਤਾਂ ਸਦਕੀ ਸੁੱਖ ਦੇ ਹਾਂ। ਕਹਿਣ ਲੱਗੇ, ਸਤਿਗੁਰੂ ਹੋਏ ਦਿਆਲ ਤਾਂ ਨਵਨਿਤ ਪਾਈਐ, ਅੱਜ ਉਹ ਅਵਸਥਾ ਮਿਲ ਗਈ, ਸਤਿਗੁਰੂ ਹੋਏ ਦਿਆਲ ਤਾਂ ਸੱਚ ਸਮਾਈਐ। ਬਾਬਾ ਅਮਰਦਾਸ ਗੁਰੂ ਬਣੇ, ਗਾਗਰ ਚੁੱਕਣ ਵਾਲਾ ਬਾਬਾ ਅੱਜ ਤਖ਼ਤ 'ਤੇ ਬੈਠਾ। ਮੈਂ ਬੇਨਤੀ ਕਰਨੀ ਚਾਹੁੰਦਾ ਗੁਰਸਿੱਖੋ, ਜੇ 60 ਸਾਲ ਦਾ ਬਜ਼ੁਰਗ 12 ਸਾਲ ਗਾਗਰ ਢੋ ਕੇ ਇਸ ਰਹਿਮਤ ਦੀ ਪਦਵੀ 'ਤੇ ਪਹੁੰਚ ਗਿਆ, ਅਸੀਂ ਗੁਰੂ 'ਤੇ ਤਰਕ ਨਾ ਕਰੀਏ। ਇੱਕ ਦੀ ਪ੍ਰਾਪਤੀ ਗੁਰੂ ਤੋਂ ਬਿਨਾਂ ਨਹੀਂ। ਦਰਬਾਰ ਵਿੱਚ ਬੈਠੇ ਨੇ, ਪੱਟ ਸਾਹਮਣੇ ਆ ਗਿਆ, ਉਹਨੇ ਬਜ਼ੁਰਗ ਬਾਪੂ ਦਾ ਚਿਹਰਾ ਦੁੱਧ ਵਰਗਾ ਚਿੱਟਾ ਦਾੜਾ ਦੇਖਿਆ, ਗੁਲਾਬ ਲਾਲ ਫੁੱਲ ਦੀ ਤਰ੍ਹਾਂ ਭਖਦਾ ਹੋਇਆ ਚਿਹਰਾ ਦੇਖਿਆ, ਅਤੇ ਦੇਖ ਕੇ ਉਸ ਵਿਦਵਾਨ ਨੇ ਇੱਕ ਸ਼ਬਦ ਕਿਹਾ, ਦੁਨੀਆਂ ਦੇ ਲੋਕੋ ਬੱਦਲਾਂ ਦੀਆਂ ਬੂੰਦਾਂ ਲੋਕ ਕਹਿੰਦੇ ਨੇ ਨਹੀਂ ਗਿਣੀਆਂ ਜਾਂਦੀਆਂ, ਪਰ ਸਮਾਂ ਆਵੇਗਾ ਬੱਦਲਾਂ ਦੀ ਇੱਕ ਇੱਕ ਬੂੰਦ ਗਿਣੀ ਜਾਏਗੀ। ਲੋਕ ਕਹਿੰਦੇ ਨੇ ਗੰਗਾ ਦੀਆਂ ਲਹਿਰਾਂ ਦਾ ਅੰਤ ਨਹੀਂ, ਸਮਾਂ ਆਏਗਾ ਇੱਕ ਇੱਕ ਲਹਿਰ ਦਾ ਵੀ ਅੰਤ ਪਾਇਆ ਜਾਏਗਾ। ਸਮੁੰਦਰ ਦੇ ਪੇਟ ਦਾ ਕਿਸੇ ਅੰਤ ਨਹੀਂ ਪਾਇਆ, ਲੋਕ ਸਮੁੰਦਰ ਦੀ ਤੈਅ ਵਿੱਚ ਵੀ ਪਹੁੰਚਣਗੇ। ਅੱਜ ਤੀਕਰਾ ਖਿੜੇ ਹੋਏ ਫੁੱਲਾਂ ਦਾ ਕਿਸੇ ਅੰਤ ਨਹੀਂ ਪਾਇਆ, ਸਮਾਂ ਆਏਗਾ ਖਿੜੇ ਹੋਏ ਫੁੱਲ ਵੀ ਗਿਣੇ ਜਾਣਗੇ। ਪਰ ਇੱਕ ਗੱਲ ਅਸੀਂ ਗੁਰੂ ਨਾਨਕ ਦੀ ਕਿਰਪਾ ਨਾਲ ਕਹਿੰਦੇ ਹਾਂ, ਇਸ 72 ਸਾਲ ਦੇ ਬਾਪੂ ਗੁਰੂ ਅਮਰਦਾਸ, ਤੇਰੀ ਸੇਵਾ ਅਤੇ ਤੇਰੇ ਗੁਣਾਂ ਨੂੰ ਧਰਤੀ ਦੀ ਕੋਈ ਤਾਕਤ ਵੀ ਨਹੀਂ ਗਿਣ ਸਕੇ। ਉਹ ਕਿੱਥੋਂ ਦਾਤ ਮਿਲੀ? ਸਤਿਗੁਰ ਪ੍ਰਸ਼ਾਦ। ਹਜ਼ੂਰ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ, ਕੰਨ ਹਰ ਬੂੰਦ ਬਸੋ ਰੁਮਾਵਲ ਕੁਸਮ ਬਸੰਤ ਗਣੰਤ ਨਾ ਆਵੈ, ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੈ ਕਬ ਜਨ ਭਲ ਉਨੈ ਜੋ ਗਾਵੈ। ਨਾਲ ਕਹਿਣ ਲੱਗੇ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਏ ਬਣਿਆ ਵੈ। ਮੇਰੀ ਬੇਨਤੀ ਵੱਲ ਤੁਰਿਓ, ਸ਼ਬਦ ਆਰੰਭ ਕੀਤਾ ਹੈ। ਆਸਾ ਕੀ ਵਾਰ ਪੜ੍ਹਨ ਵਾਲੇ ਗੁਰਸਿੱਖੋ, ਚੇਤੇ ਰੱਖੋ, 100 ਦਰ ਅਸੀਂ ਪੜ੍ਹਦੇ ਹਾਂ, ਪਰ ਇਹ ਗੱਲ ਚੇਤੇ ਰੱਖੀਏ, 100 ਦਰ ਦੇ ਵਿੱਚ 100 ਪੁਰਖ ਬੈਠਾ ਹੈ। 2 ਸ਼ਬਦ ਨੇ, ਇੱਕ ਗੁਰੂ ਦਰ ਹੈ, ਦੂਜਾ 100 ਦਰ ਹੈ, ਅਤੇ ਤੀਜਾ 100 ਪੁਰਖ ਹੈ। ਇੱਕ ਤਰਤੀਬ ਦੇ ਕੇ ਦੇਖੋ, ਜਿੰਨੇ 100 ਦਰ 'ਤੇ ਪਹੁੰਚਣਾ ਹੈ ਉਹਨੂੰ ਗੁਰੂ ਦੇ ਦਰ ਤੋਂ ਨਿਕਲਣਾ ਪਏਗਾ। ਜਿੰਨੇ ਗੁਰੂ ਦੇ ਦਰ ਦੇ ਵਿੱਚੋਂ ਨਿਕਲ ਕੇ 100 ਦਰ ਜਾਂ ਪਹੁੰਚਿਆ, ਸੱਚ ਜਾਣਿਓ, 100 ਦਰ ਬੈਠਿਆਂ ਹੋਇਆਂ ਨੂੰ 100 ਪੁਰਖ ਦੇ ਦੀਦਾਰ ਹੁੰਦੇ ਨੇ, ਅਤੇ ਜਿਹੜਾ ਗੁਰੂ ਦੇ ਦਰ 'ਤੇ ਨਹੀਂ ਪਹੁੰਚਿਆ ਉਹਨੇ 100 ਪੁਰਖ ਦਾ ਕਿਤੇ ਪਹੁੰਚਣਾ? ਗੁਰੂ ਦਰ ਹੈ, 100 ਦਰ ਹੈ, ਸੌ ਦਰ ਤੋਂ ਅੱਗੇ ਸੌ ਪੁਰਖ ਹੈ। ਬਜ਼ੁਰਗ ਬਾਬਾ ਜੀ ਇੰਨੀ ਕਮਾਈ ਕਰਦਾ ਤੇ ਹਜ਼ੂਰ ਗੁਰੂ ਨਾਨਕ ਸਾਹਿਬ ਦੇ ਬਚਨ ਮੈਂ ਆਪ ਨਾਲ ਸਾਂਝੇ ਕਰ ਰਿਹਾ ਸਾਂ ਕਿ ਬਲਖਾਰੀ ਗੁਰ ਆਪਣੇ ਦਿਓਖਾੜੀ ਸਦਵਾਰ ਜਿਣ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਗੁਰੂ ਅੰਗਦ ਸਾਹਿਬ ਨੇ ਕਿਹਾ ਇਹ ਗੁਰੂ ਕੋਲ ਰਹਿਮਤੀ ਮਤਾ ਭੁੱਲਿਆ ਫਿਰੇ ਆਪਣੇ ਗਿਆਨ ਦੇ ਹੰਕਾਰ ਵਿੱਚ। ਚੇਤੇ ਰੱਖੀ ਬਾਹਰ ਦਾ ਗਿਆਨ ਬੜਾ ਹੋਵੇ ਪਰ ਜੇ ਸੌ ਚੰਦਾ ਉਗਵੇਂ ਸੂਰਜ ਚੜ੍ਹੇ ਹਜ਼ਾਰ ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰੂ ਨਾਨਕ ਸਾਹਿਬ ਨੇ ਤੀਜਾ ਸ਼ਲੋਕ ਕਹਿ ਦਿੱਤਾ ਕਿਉਂਕਿ ਅੱਜ ਅਸੀਂ ਲੋਕ ਕਕਾਰ ਪਾਉਣ ਤੋਂ ਪੜ੍ਹ ਲਿਖ ਜਾਈਏ ਨਾ, ਕਹਿੰਦੇ ਇਹ ਤਾਂ ਐਵੇਂ ਟ੍ਰੈਡੀਸ਼ਨ ਸੀ, ਹੁਣ ਇਹਨਾਂ ਕਕਾਰਾਂ ਦਾ ਅਰਥ ਕੀ। ਵੈਸੇ ਮੈਂ ਕੱਲ੍ਹ ਅਰਜ਼ ਕਰਨੀ, ਇੱਕ ਸੁਹਾਗਣ ਜਿਹਦਾ ਨਵਾਂ ਵਿਆਹ ਹੋਇਆ ਹੈ ਅਤੇ ਉਹ ਕਿਤੇ ਲੰਘਦੀ ਹੋਵੇ ਸੜਕ 'ਤੇ ਅਤੇ ਉਹਦੇ ਸਿਰ ਵਿੱਚ ਪਾਇਆ ਹੋਵੇ ਸੰਦੂਰ, ਅਤੇ ਜੇ ਲੋਕ ਰੋਕ ਕੇ ਇਹ ਪੁੱਛਣ ਵੀ ਭੈਣੇ ਸਾਨੂੰ ਦੱਸ ਇਸ ਸੰਦੂਰ ਦੇ ਅਰਥ ਕੀ ਨੇ, ਕੀ ਬੋਲ ਕੇ ਅਰਥ ਕਰੇਗੀ। ਇੱਕੋ ਗੱਲ ਕਹੇਗੀ, ਲੋਕੋ ਮੇਰੇ ਕੇਸਾਂ ਵਿੱਚ ਪਾਇਆ ਹੋਇਆ ਸੰਦੂਰ ਕਹਿੰਦਾ ਮੈਂ ਸਾਈਂ ਵਾਲੀ ਹਾਂ, ਮੈਂ ਖਸਮ ਵਾਲੀ ਹਾਂ, ਮੇਰੇ ਸਿਰ ਦਾ ਸਾਈਂ ਮੇਰਾ ਕਾਇਮ ਹੈ, ਮੈਂ ਸੁਹਾਗਣ ਹਾਂ, ਤੂੰ ਅਰਥ ਪੁੱਛਣਾ ਕੇਸਾਂ ਦੇ, ਕਿਰਪਾਨ ਦੇ, ਕੰਘੇ ਦੇ, ਸੱਚ ਜਾਣੀ ਮੈਨੂੰ ਕੋਈ ਅਰਥਾਂ ਦਾ ਪਤਾ ਨਹੀਂ, ਮੈਨੂੰ ਇੰਨਾ ਪਤਾ ਮੇਰੇ ਸਿਰ 'ਤੇ ਗੁਰੂ ਗੋਬਿੰਦ ਸਿੰਘ ਖਲੋਤਾ, ਮੈਂ ਗੁਰੂ ਵਾਲਾ ਵਾਂ, ਮੈਂ ਖਸਮ ਵਾਲਾ ਵਾਂ। ਹਜ਼ੂਰ ਨੇ ਕਿਹਾ ਜਿਹੜੇ ਲੋਕ ਆਪਣੇ ਮਨ ਵਿੱਚ ਚਲਾਕ ਨੇ ਅਤੇ ਗੁਰੂ ਤੋਂ ਦੂਰ ਭੱਜਦੇ ਨੇ ਉਹਨਾਂ ਦੀ ਦਸ਼ਾ ਤਾਂ ਉਸ ਤਿਲ ਦੀ ਤਰ੍ਹਾਂ ਜਿਹਨੂੰ ਪਾਣੀ ਵੀ ਮਿਲਿਆ, ਖਾਦ ਵੀ ਮਿਲੀ, ਫੁੱਲ ਵੀ ਮਿਲੇ, ਫਲੀਆਂ ਵੀ ਮਿਲੀਆਂ, ਪਰ ਬਦਕਿਸਮਤ ਦੀਆਂ ਫਲੀਆਂ ਵਿੱਚ ਦਾਣੇ ਪੈਣ ਦੀ ਥਾਂ 'ਤੇ ਸਵਾ ਪੈ ਗਈ। ਤੇਰੇ ਕੋਲ ਗਿਆਨ ਬੜਾ ਪਰ ਅੰਦਰ ਤੂੰ ਕੇਵਲ ਰਾਖ ਇਕੱਠੀ ਕਰੀ ਬੈਠਾ ਹੈ। ਵਿਆਹ ਬਾਹਰ ਦੇ ਤੇਰੇ ਸ਼ਬਦ, ਬਾਹਰ ਦੀਆਂ ਤੇਰੀਆਂ ਭਾਸ਼ਾਵਾਂ, ਬਾਹਰ ਦੀ ਤੇਰੀ ਤਰੱਕੀ ਕਹਿੰਦੀ ਹੈ ਤੂੰ ਬੜਾ ਸਿਆਣਾ, ਪਰ ਅੰਦਰ ਦਾ ਕਿਰਦਾਰ ਕਹਿੰਦਾ ਨਹੀਂ, ਸੜਿਆ ਹੋਇਆ ਤੇਲੇ, ਬਾਹਰੋਂ ਫਲੀ ਚੰਗੀ ਹੈ, ਅੰਦਰ ਤਾਂ ਰਾਖ ਭਰੀ ਪਈ ਹੈ। ਬਾਬਾ ਜੀ ਨੇ ਤੀਜਾ ਸ਼ਲੋਕ ਫਿਰ ਗੁਰੂ ਨਾਲ ਸੰਬੰਧਿਤ ਕਿਹਾ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਛੁੱਟੈ ਤਿਲ ਬੁਆੜ ਜਿਉਂ ਸੁਣੈ ਅੰਦਰ ਖੇਤ, ਖੇਤੈ ਅੰਦਰ ਛੁੱਟਿਆ ਕਹੋ ਨਾਨਕ ਸੌ ਨਾ, ਫਲੀਆਂ ਫੁੱਲੀਆਂ ਬਪੜੇ ਪੀ ਤਨ ਵਿੱਚ ਸੁਆ। ਦੇਖ ਉਸ ਫਲ ਦੀਆਂ, ਉਸ ਰੁੱਖ ਦੀਆਂ ਫਲੀਆਂ ਵਿੱਚ ਤਿਲਾਂ ਦੀ ਥਾਂ 'ਤੇ ਰਾਖ ਭਰੀ ਗਈ। ਕਿਤੇ ਇਸੇ ਖੋਮੇ ਵਿੱਚ, ਆਪਣੀ ਗਿਆਨ ਦੀ ਖੋਮੇ ਵਿੱਚ ਨਾ ਜੀ ਕੇ ਚਲਾ ਜਾਈ, ਰੱਬ ਦੇ ਨਾਮ ਦਾ ਦਾਣਾ ਤੇਰੇ ਅੰਦਰ ਟਿਕ ਜਾਏ, ਜੇ ਦਾਣਾ ਨਾ ਟਿਕਿਆ ਤਾਂ ਕੇਵਲ ਹੰਕਾਰ ਦੀ ਸਵਾਹ ਭਰ ਕੇ ਜਾਏਗੀ। ਹਜ਼ੂਰ ਨੇ ਕਿਹਾ ਕਿ ਇੱਕ ਨਾਲ ਜੁੜਨਾ ਹੈ ਅਤੇ ਬਾਬੇ ਨਾਨਕ ਦੇ ਘਰ ਦਾ ਵਿਧਾਨ ਹੈ ਸਤਿਗੁਰੂ ਕੀ ਕਿਰਪਾ। ਅੱਜ ਮੈਂ ਸਵੇਰੇ ਇੱਕ ਅਰਜ਼ ਕੀਤੀ, ਗੁਰੂ ਨਾਨਕ ਸਾਹਿਬ ਨੇ ਚਰਨ ਧੋਏ ਰਹਿ ਰਾਸ ਕਰ, ਚਰਨਾ ਅੰਮ੍ਰਿਤ ਸਿੱਖਾਂ ਪਿਲਾਇਆ। ਚਰਨ ਧੋ ਕੇ ਚਰਨਾ ਅੰਮ੍ਰਿਤ ਸਿੱਖਾਂ ਨੂੰ ਦਿੱਤਾ ਅਤੇ ਦੀਖਿਆ ਜਦੋਂ ਦਿੱਤੀ ਜਾਂਦੀ ਸੀ, ਨੌ ਪਾਤਸ਼ਾਹੀਆਂ ਤੱਕ ਚਰਨਾ ਅੰਮ੍ਰਿਤ ਦਿੱਤਾ ਗਿਆ ਅਤੇ ਜਦੋਂ ਦਸਵੇਂ ਪਾਤਸ਼ਾਹ ਆਏ ਉਹਨਾਂ ਨੇ ਉਹੀ ਦੀਵਾ ਬਾਲਣ ਲਈ, ਉਹੀ ਜੋਤ ਬਾਲਣ ਲਈ ਅੰਦਰ ਸਾਨੂੰ ਖੰਡੇ ਬਾਟੇ ਦੀ ਪੌਲ ਦਾ ਸੰਚਾਰ ਕਰ ਦਿੱਤਾ ਅਤੇ ਇੱਕ ਗੱਲ ਕਹਿ ਦਿੱਤੀ, ਸਿੱਖਾਂ ਮੈਂ ਅੱਜ ਤੇਰੇ ਅੰਦਰ ਸੰਚਾਰ ਕਰਨਾ, ਤੂੰ ਬਾਣੀ ਨਾਲ ਜੁੜਿਆ ਜੀ, ਰੱਬ ਕਰੇਗਾ ਕਿਰਪਾ ਅਤੇ ਸਾਰੀ ਜ਼ਿੰਦਗੀ ਤੇਰੇ ਰੋਮ ਰੋ ਵਿੱਚ ਨਾਮ ਅੰਮ੍ਰਿਤ ਦਾ ਸੰਚਾਰ ਹੋਵੇਗਾ। ਹਜ਼ੂਰ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਪਰਪੱਖ ਕਰਾ ਦਿੱਤੀ ਮਰਿਆਦਾ, ਜਿਹਨੇ ਇੱਕੋ ਓਂਕਾਰ ਨਾਲ ਜੁੜਨ ਲਈ ਸਤਿਗੁਰ ਪ੍ਰਸਾਦ ਲੈਣਾ ਹੈ ਉਹ ਅੰਮ੍ਰਿਤ ਦੀ ਦਾਤ ਜ਼ਰੂਰ ਲਏ। ਜੇ ਬਾਬੇ ਨਾਨਕ ਦੇ ਘਰ ਵਿੱਚ ਗੁਰਮਤ ਨੂੰ ਕਮਾਉਣਾ ਹੈ, ਮੈਂ ਅਖੀਰ 'ਤੇ ਇੱਕ ਬੇਨਤੀ ਕਹਿ ਕੇ ਸਮਾਪਤੀ ਕਰਨੀ ਚਾਹੁੰਦਾ ਕਿ ਜਿਹੜੇ ਅਸੀਂ ਕਹਿੰਦੇ ਹਾਂ ਅੰਮ੍ਰਿਤ ਦੀ ਲੋੜ ਕੀ ਹੈ, ਕੋਈ ਪਿਆਰੇ ਭਾਈ ਦਇਆ ਸਿੰਘ ਤੋਂ ਸਿਆਣਾ ਤਾਂ ਨਹੀਂ ਹੋ ਸਕਦਾ। ਮੈਂ ਕਹਿੰਦਾ ਉਹ ਮਹਾਨ ਸਿੱਖ ਜਿਹਨੇ ਸਾਡੀ ਰੱਖ ਲਈ, ਮੈਂ ਰੱਖ ਲਈ ਤਾਂ ਸ਼ਬਦ ਵਰਤਣਾ ਵਾਂ, 80,000 ਦੇ ਇਕੱਠ ਵਿੱਚ ਜਦੋਂ ਆਵਾਜ਼ ਦਿੱਤੀ ਤਾਂ ਪਹਿਲੇ ਭਾਈ ਦਇਆ ਸਿੰਘ ਸਨ ਜਿਹੜੇ ਸਿੱਖਾਂ ਵਿੱਚੋਂ ਉੱਠ ਕੇ ਖਲੋ ਕੇ ਕਹਿੰਦੇ ਨੇ ਗੁਰੂ ਕਲਗੀ ਵਾਲਿਆ ਇਹ ਸ਼ੀਸ ਤੇਰਾ ਹੈ, ਤੁਸੀਂ ਕਿਰਪਾ ਕਰੋ ਜਿੱਥੇ ਮਰਜ਼ੀ ਇਹਨੂੰ ਲਾ ਲਓ। ਸਿੱਖਾਂ ਦੀ ਅਗਵਾਈ ਕੀਤੀ ਭਾਈ ਦਇਆ ਸਿੰਘ ਉਹਨਾਂ ਨੇ, ਚਾਰ ਪਿਆਰੇ ਬਾਅਦ ਵਿੱਚ ਉੱਠੇ। ਹਜ਼ੂਰ ਚਰਨ ਗੰਗਾ ਦੇ ਕਿਨਾਰੇ ਪੈ ਜਾਂਦੇ ਨੇ, ਹੱਥ ਵਿੱਚ ਕਿਰਪਾਲੂ ਦਾਤਾ ਜੀ ਨੇ ਇੱਕ ਚਮਕਦਾ ਹੋਇਆ ਪੱਥਰ ਚੁੱਕਿਆ ਹੈ। ਇਹ ਪਰਚੀ ਦਸਵੇਂ ਪਾਤਸ਼ਾਹ ਕੀ, ਲਿਖਤ ਭਾਈ ਸੇਵਾ ਰਾਮ ਜੀ ਕੀ, ਉਹਦੇ ਵਿੱਚ ਇਹ ਸਾਖੀ ਹੈ। ਕਹਿੰਦੇ ਨੇ ਕਦੀ ਤਾਂ ਉਸ ਚਮਕਦੇ ਹੋਏ ਪੱਥਰ ਨੂੰ ਸੱਜੇ ਹੱਥ ਤੋਂ ਖੱਬੇ ਹੱਥ 'ਤੇ ਸੜਦੇ ਨੇ, ਕਦੀ ਖੱਬੇ ਤੋਂ ਸੱਜੇ ਤੋਂ ਸੜਦੇ ਨੇ। ਅਚਨਚੇਤ ਉਹ ਪੱਥਰ ਹੱਥ 'ਚੋਂ ਨਿਕਲਿਆ ਅਤੇ ਪਾਣੀ ਵਿੱਚ ਡੁੱਬ ਗਿਆ। ਜਦੋਂ ਡੁੱਬਿਆ ਹਜ਼ੂਰ ਰੁਕੇ ਅਤੇ ਪੁੱਛਿਆ ਕਿ ਪੱਥਰ ਹੱਥ ਵਿੱਚ ਸੀ, ਛੁਟਕਿਆ ਅਤੇ ਪਾਣੀ ਵਿੱਚ ਡਿੱਗਾ ਅਤੇ ਡੁੱਬ ਗਿਆ, ਅਤੇ ਡੁੱਬਣ ਦਾ ਕਾਰਨ ਕੀ? ਅਤੇ ਇੱਕ ਨੇ ਉੱਤਰ ਦਿੱਤਾ, ਦਾਤਾ ਜੀ, ਪਾਣੀ ਦਾ ਸੁਭਾਅ ਹੈ ਕਿ ਭਾਰੀ ਚੀਜ਼ ਨੂੰ ਆਪਣੇ ਵਿੱਚ ਡੋਬ ਲੈਂਦਾ ਹੈ। ਨਾਲ ਖਲੋਤੇ ਸਿੱਖ ਨੇ ਕਹਿ ਦਿੱਤਾ, ਲੱਕੜ ਵੀ ਤਾਂ ਭਾਰੀ ਹੈ, ਉਹਨੂੰ ਤਾਂ ਪਾਣੀ ਡੋਬਦਾ ਨਹੀਂ, ਪੱਥਰ ਹੀ ਕਿਉਂ ਡੁੱਬ ਗਿਆ? ਦੂਜੇ ਨੇ ਕਿਹਾ, ਨਹੀਂ ਮਹਾਰਾਜ, ਕਿ ਪੱਥਰ ਦਾ ਸੁਭਾਅ ਹੈ ਪਾਣੀ ਵਿੱਚ ਡੁੱਬ ਜਾਂਦਾ ਹੈ। ਅਤੇ ਜਦੋਂ ਪਿਆਰੇ ਭਾਈ ਦਇਆ ਸਿੰਘ ਨੂੰ ਪੁੱਛਿਆ, ਹੱਥ ਜੋੜ ਕੇ ਕਿਹਾ, ਸੱਚੇ ਪਾਤਸ਼ਾਹ, ਮੈਂ ਇਹ ਗਿਣਤੀ ਮਿਣਤੀ ਨਹੀਂ ਜਾਣਦਾ ਕਿ ਪਾਣੀ ਦਾ ਸੁਭਾਅ ਹੈ ਭਾਰੀ ਚੀਜ਼ ਨੂੰ ਆਪਣੇ ਵਿੱਚ ਡੁੱਬਦਾ, ਮੈਨੂੰ ਨਹੀਂ ਪਤਾ ਕਿ ਪੱਥਰ ਦਾ ਸੁਭਾਅ ਉਹ ਪਾਣੀ ਵਿੱਚ ਡੁੱਬਦਾ, ਮੈਨੂੰ ਸਿਰਫ ਇੱਕ ਗੱਲ ਦਾ ਪਤਾ, ਸਾਈਆਂ, ਜਿਹੜਾ ਤੇਰੇ ਹੱਥ ਵਿੱਚੋਂ ਨਿਕਲ ਗਿਆ ਉਹ ਅੱਜ ਵੀ ਡੁੱਬਾਂ ਅਤੇ ਉਹ ਕੱਲ੍ਹ ਵੀ ਡੁੱਬਾਂ। ਉਹਦੇ ਤਰਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਹਾਂ, ਗੁਰੂ ਦੇ ਹੱਥ ਵਿੱਚ ਹੋਵੇ ਤਾਂ ਪੱਥਰ ਵੀ ਤਰ ਜਾਂਦਾ ਹੈ। ਮੇਰੇ ਧੰਨ ਗੁਰੂ ਅਰਜਨ ਸਾਹਿਬ ਨੇ ਕਿਹਾ, ਕਹਿਣ ਲੱਗੇ, ਜਿਉਂ ਪਾਖਾਣ ਨਾਵ ਚੜ ਤਰੈਂ। ਅਗਲਾ ਇੱਕ ਕੰਮ ਕਰ ਲਈ, ਪ੍ਰਾਣੀ ਗੁਰ ਚਰਨ ਲਗਤ ਨਿਸਤਰੇ, ਕੱਲ੍ਹ ਤੋਂ ਅਸੀਂ ਵਿਚਾਰ ਫਿਰ ਅੱਗੇ ਤੋਰਾਂਗੇ। ਗੁਰਪ੍ਰਸਾਦ ਲੈਣਾ ਅਤੇ ਅੰਮ੍ਰਿਤ ਸੰਚਾਰ ਤੁਸੀਂ ਕਰਨਾ, ਬਾਬਾ ਦੀਪ ਸਿੰਘ ਦੀ ਯਾਦ ਵਿੱਚ ਤੁਸੀਂ ਇਹ ਸਮਾਗਮ ਰੱਖੇ ਨੇ। ਮੈਂ ਕੱਲ੍ਹ ਨੂੰ ਇਸੇ ਵਿਸ਼ੇ ਨੂੰ ਅੱਗੇ ਤੋਰਨਾ ਕਿ ਗੁਰੂ ਤੋਂ ਬਿਨਾਂ ਅੰਦਰ ਕਿਸੇ ਨੇ ਜੋਤ ਨਹੀਂ ਬਾਲਣੀ। ਦੇਖ, ਤੇਰਾ ਗੁਰੂ ਦੀਪਕ ਗੁਰੂ ਹੈ, ਤੇਰਾ ਗੁਰੂ ਬਲਿਆ ਹੋਇਆ ਚਿਰਾਗ ਹੈ। ਜੇ ਉਸ ਦੀਪਕ ਗੁਰੂ ਤੋਂ ਦਾਤ ਲੈਣੀ ਆ ਨਾ, ਤਾਂ ਫਿਰ ਅੰਮ੍ਰਿਤ ਦੀ ਦਾਤ ਲਈ। ਅੰਮ੍ਰਿਤ ਬਾਣੀ ਵਿੱਚ ਕਿਹੜੇ ਕਿਹੜੇ ਸ਼ਬਦਾਂ ਵਿੱਚ ਆਇਆ ਅਤੇ ਕੀ ਅਰਥ ਨੇ? ਕਿਉਂਕਿ ਬਾਣੀ ਵਿੱਚ ਨਾਮ ਵੀ ਅੰਮ੍ਰਿਤ ਹੈ, ਬਾਣੀ ਵੀ ਅੰਮ੍ਰਿਤ ਹੈ, ਅੰਮ੍ਰਿਤ ਹਿਰਦੇ ਵਿੱਚ ਏ। ਅਤੇ ਜੇ ਅੰਮ੍ਰਿਤ ਅੰਦਰ ਹੈ ਤਾਂ ਬਾਹਰੋਂ ਅੰਮ੍ਰਿਤ ਛਕਣ ਦੀ ਲੋੜ ਕੀ ਹੈ? ਕੱਲ੍ਹ ਨੂੰ ਅਸੀਂ ਇਹਦੀ ਵਿਚਾਰ ਕਰਾਂਗੇ। ਖੋਈਆਂ ਬੇਅੰਤ ਭੁੱਲਾਂ ਕਿਰਪਾਲੂ ਸਾਧ ਸੰਗਤ ਜੀ, ਆਪ ਕਿਰਪਾ ਕਰਕੇ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।